गुरु नानक पाद पंकज बंदन पाद पंकज बंदन सिमरो अंगद दुख निकंदन अमरदास गुरु हृदय त्यावो जी हृदय त्यावो श्री गुरु रामदास गुण गाओ गुरु अर्जन बिघ्नन के नाशक बिघ्नन के नाशक हरे गोबिंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला वाहिगुरु परम कृपाला श्री गुरु गोबिंद सिंह बिसाला तारों तारा पर पुन पुन सीसा पुन पुन सीसा बंदों बार बार जगदीसा एक अंकारा सतगुरु ते प्रसाद सच होए वाहिगुरु जी की फतेह है बिघन विनाशन सोए जिसमें है अमृत ज्ञान है माणक भगत वैराग गुरु ग्रंथ साहिब उदद बंदों कार्य अनुराग कहाँ बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहिगुरु साहिब जीओ सवैया छंद सिख हजारो शरणी पर है सत नाम को दे उपदेश अजमत जोत बहु जीव मुक्त पे काटे बंधन कुमत कलेश सेवा कर कर शरदा तर तर पातक हर हर पय विशेष कितक समीप रहत नह गमनत दर्शन को सुख लह अशेष
वाहिगुरु जी का खालसा वाहिगुरु जी की फतेह गुरु की साजी नवाजी हुई गुरु रूप साध संगत जी महाराज की पावन पवित्र हजूरी विच संध्या दे दीवान सजे ने और सजे दीवाना विच हाजरियां भर के आप जी ने अमृतमई गुरबाणी दे पाठ कीर्तन सरवण कीते हन। हुण गुर इतिहास की वो लड़ीवार कथा का आनंद माणीए जो हर रोज़ आप शाम के दीवाना विच सरवण कर रहे हैं। साहब श्री गुरु अर्जन देव जी महाराज पंजवें पातशाह का प्रताप महिमा सारे पासे पसरी हुई है। गुरु के सिखा नूं बड़ी चंगी लगती है गुरु की वड्याई सुन सुन के गुरु के सिख जीउंदे हैं। गुरसिखा कै मन भावदी गुर सतगुर की वड्याई सेवक सिख सब वेख वेख जीवन उन्हां अंतर हिरदा भाई गुरु के सिखा नूं तां बहुत चंगी लगती है पर दूसरे पासे निंदकां दुष्टां नूं ओह वड्याई चंगी नहीं लगती। निंदक दुष्ट वड्याई वेख ना सकनी उन्हां पराया भला ना सुखाई जिहड़े कदी किसे दूसरे की वड्याई नहीं जर सकते किसे दा भला हुंदा नहीं वेख सकते उन्हां नूं गुरु हरगोबिंद साहब दे विआह दा बड़ा दुख लगा। पृथ्वी चंद ते चंदू ये बहुत दुखी गुरु घर दे हुण कट्ठे हो गए। चंदू ने पृथ्वी नूं दिल्ली सद्या दिल्ली जिन्हां दी मीटिंग होई ये सलाह करके भी आपां गुरु अर्जन देव नूं खत्म करवाना है। पृथ्वी वापस कोठे गुरु आ गया ਉਧਰੋਂ ਚੰਦੂ ਕੀ ਸਕੀਮਾਂ ਘੜ ਰਿਹਾ ਹੈ ਉਹ ਵੀ ਆਪਾਂ ਕਥਾ ਸੁਣ ਚੁੱਕੇ ਹਾਂ। ਹੁਣ ਗੁਰੂ ਅਰਜਨ ਦੇਵ ਜੀ ਦੇ ਕੁਝ ਪ੍ਰਸੰਗ ਸੁਣੀਏ। ਗੁਰੂ ਦੀ ਮਹਿਮਾ ਕਿਸ ਤਰ੍ਹਾਂ ਪਸਰੀ ਹੋਈ ਹੈ। ਗੁਰੂ ਸਾਹਿਬ ਨਿਸ਼ਚਿੰਤ ਹੋ ਕੇ ਪੈ ਕਾਹੂ ਕੋ ਦੇਤਨੇ ਨਹਿ ਪੈ ਮਾਣ ਧਿਆਨ, ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ, ਅਕਾਲ ਪੁਰਖ ਦੇ ਭਾਣੇ ਵਿੱਚ ਰਾਜੀ ਰਹਿਣਾ, ਇਸ ਤਰ੍ਹਾਂ ਦੀ ਅਵਸਥਾ 'ਚ ਅਡੋਲ ਬੈਠੇ ਹਨ। ਮਹਾਰਾਜ ਦੀ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ।
ਸਿੱਖ ਹਜ਼ਾਰੋ ਸ਼ਰਣੀ ਪਰ ਹੈ,
ਹਜ਼ਾਰਾਂ ਸਿੱਖ ਗੁਰੂ ਦੇ ਚਰਨਾਂ 'ਚ ਪੈਂਦੇ ਹਨ।
ਸਤਨਾਮ ਕੋ ਦੇ ਉਪਦੇਸ਼,
ਮਹਾਰਾਜ ਉਹਨਾਂ ਸਿੱਖਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੰਦੇ ਹਨ। ਭਾਈ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਇਹ ਸਿੱਖਿਆ ਗੁਰੂ ਜੀ ਦਿੰਦੇ ਹਨ।
ਅਜਮਤ ਜੋਤ ਬਹੁ ਜੀਵ ਮੁਕਤ ਪੈ,
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਹੁਤ ਸਾਰੇ ਸਿੱਖ ਮੁਕਤ ਹੋ ਗਏ, ਬ੍ਰਹਮ ਗਿਆਨੀ ਹੋ ਗਏ। ਬੇਅੰਤ ਸਿੱਖਾਂ ਨੂੰ ਕਰਾਮਾਤਾਂ, ਸ਼ਕਤੀਆਂ, ਰਿਧੀਆਂ, ਸਿੱਧੀਆਂ ਦੀ ਪ੍ਰਾਪਤੀ ਹੋ ਗਈ। ਬੇਅੰਤ ਸਿੱਖ ਗੁਰੂ ਦੇ ਪਿਆਰੇ ਸੇਵਾ ਅਤੇ ਸਿਮਰਨ ਦੇ ਰੰਗ ਵਿੱਚ ਰੰਗੇ ਗਏ ਹਨ।
ਕਾਟੇ ਬੰਧਨ ਘੁਮਤ ਕਲੇਸ਼,
ਕਈਆਂ ਦੇ ਬੰਧਨ ਕੱਟੇ ਗਏ ਹਨ।
ਸੇਵਾ ਕਰ ਕਰ ਸ਼ਰਧਾ ਧਰ ਧਰ,
ਗੁਰੂ ਦੀ ਸੇਵਾ ਕਰ ਕਰਕੇ, ਗੁਰੂ ਉੱਤੇ ਸੇਵਾ ਸ਼ਰਧਾ ਰੱਖ ਰੱਖ ਕੇ, ਗੁਰੂ ਦੀ ਸੇਵਾ ਕਰ ਕਰਕੇ,
ਪਾਤਕ ਹਰ ਹਰ ਪਏ ਵਿਸ਼ੇਸ਼,
ਇਹਨਾਂ ਦੇ ਪਾਪ ਕੱਟੇ ਗਏ ਹਨ ਤੇ ਵਿਸ਼ੇਸ਼ ਮਹਾਤਮਾ ਮਹਾਂਪੁਰਸ਼ ਬਣ ਗਏ ਹਨ। ਚੋਰ, ਯਾਰ, ਠੱਗ, ਬੁਰੇ ਕੰਮ ਕਰਨ ਵਾਲੇ ਵੀ ਗੁਰੂ ਸਾਹਿਬ ਨੇ ਬ੍ਰਹਮ ਗਿਆਨੀ ਬਣਾ ਦਿੱਤੇ, ਸਾਧੂ ਬਣਾ ਦਿੱਤੇ, ਸੇਵਾ ਅਤੇ ਸਿਮਰਨ ਦੇ ਪੁੰਜ ਬਣਾ ਦਿੱਤੇ। ਹਾਂਜੀ,
ਕਿਤਕ ਸਮੀਪ ਰਹਿਤ ਨਹਿ ਗਮਨਤ,
ਕਈ ਤਾਂ ਐਸੇ ਸਿੱਖ ਸੀ ਸਾਰਾ ਸਾਰਾ ਜੀਵਨ ਹੀ ਗੁਰੂ ਦੇ ਕੋਲ ਰਹੇ, ਗੁਰੂ ਦਾ ਸੰਗ ਛੱਡ ਕੇ ਜਾਂਦੇ ਹੀ ਨਹੀਂ, ਗੁਰੂ ਸਾਹਿਬ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਕਰਦੇ ਰਹੀਏ, ਤੁਹਾਡੀ ਬਾਣੀ ਸੁਣਦੇ ਰਹੀਏ, ਤੁਹਾਡੇ ਤੋਂ ਦੂਰ ਨਾ ਹੋਈਏ, ਇਹੀ ਅਰਦਾਸ ਕਰਦੇ ਰਹਿੰਦੇ ਹਨ। ਹਾਂਜੀ,
ਦਰਸ਼ਨ ਕੋ ਸੁਖ ਲਹਿ ਅਸ਼ੇਸ਼,
ਉਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਕਰਕੇ, ਗੁਰੂ ਸਾਹਿਬ ਦੀ ਸੇਵਾ ਕਰ ਕਰਕੇ ਬੜਾ ਮਹਾਨ ਸੁਖ ਪ੍ਰਾਪਤ ਕਰਦੇ ਹਨ।
ਅਪਰ ਦੇਸ਼ ਕਰ ਬੇ ਕਿਰਥਾਰਤ,
ਗੁਰੂ ਸਾਹਿਬ ਜੀ ਦੇ ਕਈ ਸਿੱਖ ਐਸੇ ਬ੍ਰਹਮ ਗਿਆਨੀ ਹਨ ਜਿਹੜੇ ਹੋਰ ਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ, ਹੋਰ ਦੇਸ਼ਾਂ ਨੂੰ ਕਿਰਤਾਰਥ ਕਰਨ ਲਈ, ਨਿਹਾਲ ਕਰਨ ਲਈ, ਉਹਨਾਂ ਲੋਕਾਂ ਦਾ ਭਲਾ ਕਰਨ ਲਈ ਜਾਂਦੇ ਵੀ ਹਨ। ਹਾਂਜੀ,
ਕਿਤਕ ਬਿਸਰਜਨ ਹੋਇਆ ਚੱਲ ਜਾਏ,
ਗੁਰੂ ਸਾਹਿਬ ਤੋਂ ਆਗਿਆ ਲੈ ਕੇ ਸਿੱਖ ਦੂਸਰੇ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਜਿੱਥੇ ਜਿੱਥੇ ਉਹ ਸਿੱਖ ਜਾਂਦੇ ਹਨ ਉੱਥੇ ਉੱਥੇ ਸਿੱਖੀ ਫੈਲ ਜਾਂਦੀ ਹੈ। ਉਹਨਾਂ ਸਿੱਖਾਂ ਦੀ ਸੰਗਤ ਕਰਕੇ ਬਹੁਤ ਲੋਕ ਹੋਰ ਗੁਰੂ ਦੇ ਸਿੱਖ ਬਣ ਜਾਂਦੇ ਹਨ।
ਹਿਰਦੇ ਧਿਆਨ ਗੁਰ ਰੂਪ ਬਸਾਵ ਹੈ,
ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਦੇ, ਬਾਣੀ ਪੜ੍ਹਦੇ, ਜਿੱਥੇ ਵੀ ਸਿੱਖ ਰਹਿੰਦੇ ਨੇ ਆਪਣਾ ਧਿਆਨ ਗੁਰੂ ਸਾਹਿਬ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਰੱਖਦੇ ਨੇ। ਉਹ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲ, ਅਸੀਂ ਭਾਵੇਂ ਗੁਰੂ ਦੇ ਕੋਲ ਬੈਠੇ ਹੋਈਏ ਭਾਵੇਂ ਗੁਰੂ ਤੋਂ ਦੂਰ ਬੈਠੇ ਹੋਈਏ, ਗੁਰੂ ਸਾਡੇ ਤੋਂ ਦੂਰ ਨਹੀਂ ਹੁੰਦਾ। ਅਸੀਂ ਭਾਵੇਂ ਗੁਰੂ ਤੋਂ ਸਰੀਰ ਕਰਕੇ ਦੂਰ ਚਲੇ ਜਾਂਦੇ ਹਾਂ, ਗੁਰੂ ਤਾਂ ਸਾਡੇ ਨਾਲ ਹੁੰਦਾ। ਇੱਦਾਂ ਦਾ ਵਿਸ਼ਵਾਸ ਲੈ ਕੇ ਸਿੱਖ ਵਿਚਰਦੇ ਹਨ। ਉਹਨਾਂ ਪ੍ਰੇਮੀ ਸਿਦਕੀ ਸਿੱਖਾਂ ਦਾ ਪ੍ਰਚਾਰ ਕੋਈ ਉਹਨਾਂ ਨੂੰ ਅੱਜ ਕੱਲ੍ਹ ਜਿਵੇਂ ਸਾਧ ਸੰਗਤ ਜੀ, ਅਸੀਂ ਲੋਕ ਮੇਰੇ ਵਰਗੇ ਕਥਾਵਾਚਕ ਪ੍ਰੋਫੈਸ਼ਨਲ ਬੰਦੇ, ਅਸੀਂ ਕਥਾ ਕਰਦੇ ਸਪੀਕਰ ਲਾ ਕੇ, ਨੈੱਟ ਲਾ ਕੇ, ਇੰਟਰਨੈੱਟ ਲੈ ਕੇ, ਯੂਟਿਊਬ, ਕਿੰਨੇ ਸਾਡੇ ਕੋਲ ਵਸੀਲੇ ਨੇ, ਪਰ ਉਹਨਾਂ ਕੋਲ ਨਾ ਤਾਂ ਇੱਦਾਂ ਸਟੇਜਾਂ ਸਨ, ਨਾ ਲਾਊਡ ਸਪੀਕਰ ਸਨ, ਨਾ ਉਹ ਬਹੁਤੀ ਕਥਾ ਕਰਨੀ ਜਾਣਦੇ ਸਨ, ਨਾ ਉਹ ਢੋਲਕੀਆਂ ਚਿਮਟੇ ਖੜਕਾਉਂਦੇ ਸਨ। ਬਸ ਉਹ ਤਾਂ ਜਿੱਥੇ ਜਾਂਦੇ ਸੀ ਉਹਨਾਂ ਦੀ ਖੁਸ਼ਬੂ ਹੀ ਐਸੀ ਸੀ, ਉਹਨਾਂ ਦਾ ਜੀਵਨ ਹੀ ਐਸਾ ਸੀ ਕਿ ਉਹਨਾਂ ਨੂੰ ਦੇਖ ਦੇਖ ਕੇ ਲੋਕ ਸਿੱਖ ਬਣ ਜਾਂਦੇ ਸਨ। ਉਹਨਾਂ ਦੀ ਰਸਨਾ 'ਤੇ ਜੇ ਕੋਈ ਕਿਸੇ ਨੂੰ ਉਪਦੇਸ਼ ਹੁੰਦਾ ਸੀ ਉਹ ਭਾਵੇਂ ਸ਼ੋਰਟ ਹੁੰਦਾ ਸੀ, ਛੋਟਾ ਥੋੜ੍ਹੇ ਸ਼ਬਦਾਂ 'ਚ ਕਹਿੰਦੇ ਸੀ, ਪਰ ਉਹਦਾ ਅਸਰ ਬੜਾ ਹੁੰਦਾ ਸੀ। ਐਸੇ ਸਿੱਖ ਗੁਰੂ ਸਾਹਿਬ ਦੇ ਪਿਆਰੇ ਜਿਹੜੇ ਜਿਹੜੇ ਪਿੰਡ, ਜਿਹੜੇ ਜਿਹੜੇ ਨਗਰ, ਜਿਹੜੇ ਜਿਹੜੇ ਦੇਸ਼, ਜਿਹੜੇ ਜਿਹੜੇ ਇਲਾਕੇ 'ਚ ਗਏ ਨੇ, ਉੱਥੇ ਹੀ ਸਿੱਖੀ ਦੇ ਨਿਸ਼ਾਨ ਝੂਲ ਗਏ, ਉੱਥੇ ਹੀ ਬੜੇ ਬੜੇ ਵੱਡੇ ਗੁਰੂ ਘਰ ਬਣੇ ਹੋਏ ਨੇ, ਅੱਜ ਲੰਗਰ ਚੱਲ ਰਹੇ ਨੇ। ਜੇ ਉਹਨਾਂ ਦਾ ਪਤਾ ਕਰੀਏ ਵੀ ਇਹ ਕਿੱਥੋਂ ਸ਼ੁਰੂ ਹੋਏ ਤਾਂ ਪਤਾ ਲੱਗੇਗਾ ਵੀ ਇਸ ਪਿੰਡ ਦਾ ਕੋਈ ਬਜ਼ੁਰਗ ਗੁਰੂ ਕਾ ਸਿੱਖ ਬਣਿਆ ਸੀ, ਇਸ ਪਿੰਡ 'ਚ ਕੋਈ ਗੁਰਸਿੱਖ ਆਇਆ ਸੀ, ਉਸ ਸਾਧੂ ਨੇ ਚਰਨ ਪਾਏ, ਨਾਮ ਜਪਿਆ ਜਪਾਇਆ, ਟਾਹਲੀਆਂ ਥੱਲੇ ਬਹਿ ਕੇ, ਦਰਖਤਾਂ ਥੱਲੇ ਬਹਿ ਕੇ ਪ੍ਰਚਾਰ ਕਰ ਗਏ। ਹਾਂਜੀ,
ਨਿਹਚਲ ਮਤ ਕਰ ਨਹੀਂ ਡੋਲਾਏ,
ਗੁਰੂ ਦੇ ਚਰਨਾਂ 'ਤੇ ਭਰੋਸਾ ਵਿਸ਼ਵਾਸ ਪੱਕਾ ਸੀ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ, ਸੱਚੇ ਪਾਤਸ਼ਾਹ 'ਤੇ ਭਰੋਸਾ ਰੱਖਿਆ, ਆਪਣਾ ਮਨ ਡੁਲਾਇਆ ਨਹੀਂ, ਆਪਣੀ ਮਤ ਨੂੰ ਗੁਰੂ 'ਤੇ ਸਿਦਕ ਭਰੋਸੇ 'ਚ ਕਮੀ ਨਹੀਂ ਆਉਣ ਦਿੱਤੀ। ਅੱਜ ਅਸੀਂ ਸਾਧ ਸੰਗਤ ਦੀ ਥੋੜ੍ਹੀ ਜਿਹੀ ਮਾਇਆ ਆ ਜਾਂਦੀ ਹੈ, ਕਹਿੰਦੇ ਗੁਰੂ ਨਾਲੋਂ ਸਿਆਣੇ ਬਣ ਗਏ, ਗੁਰੂ 'ਤੇ ਨਿਸ਼ਚਾ ਵਿਸ਼ਵਾਸ ਮਿੰਟ 'ਚ ਡੋਲ ਜਾਂਦਾ। ਉਹਨਾਂ ਸਿੱਖਾਂ ਨੂੰ ਕੁਛ ਵੀ ਹੋ ਗਿਆ, ਉਹਨਾਂ ਨੇ ਆਪਣੇ ਵਿਸ਼ਵਾਸ ਨੂੰ ਨਹੀਂ ਡੋਲਣ ਦਿੱਤਾ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਅਤੇ ਸਮਾਨ ਪ੍ਰਗਟਾਇਆ। ਹਾਂਜੀ,
ਮਿਲ ਹੈ ਤੈਨੂੰ ਉਪਦੇਸ਼ਤ ਸਿੱਖੀ,
ਜਿਹਨਾਂ ਗੁਰਸਿੱਖਾਂ ਨੂੰ ਉਹ ਗੁਰਸਿੱਖ ਮਿਲਦੇ ਰਹੇ, ਉਹਨਾਂ ਵਿੱਚ ਸਿੱਖੀ ਦਾ ਇੰਨਾ ਪ੍ਰਚਾਰ ਹੋ ਗਿਆ, ਜਿਵੇਂ ਚੰਦਨ ਕੇ ਸੰਗ ਤਰਵਰ ਵਿਗਰਿਓ, ਸੋ ਤਰਵਰ ਚੰਦਨ ਹੋਏ ਨਿਵਰਿਓ। ਚੰਦਨ ਦੇ ਨਾਲ ਰਹਿਣ ਵਾਲੇ ਬੂਟੇ ਵੀ ਚੰਦਨ ਹੀ ਬਣ ਜਾਂਦੇ ਨੇ, ਉਹਨਾਂ ਵਿੱਚੋਂ ਵੀ ਸੰਦਲ ਵਾਲੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਚੰਦਨ ਦੇ ਨੇੜੇ ਰਹਿੰਦੇ, ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਹਾਂਜੀ,
ਅਸ ਤੇ ਤਿੱਖੀ ਜੋ ਅਧਕਾਏ,
ਜੋ ਗੁਰੂ ਦੀ ਸਿੱਖੀ ਹੈ ਖੰਡੇ ਨਾਲੋਂ ਤਿੱਖੀ ਹੈ, ਵਾਲੋਂ ਨਿੱਕੀ ਹੈ, ਉਸ ਦੇ ਉੱਤੇ ਚੱਲਣਾ ਬੜਾ ਔਖਾ ਹੈ, ਪਰ ਗੁਰੂ ਕੇ ਸਿੱਖ ਚੱਲਦੇ ਸਨ। ਹਾਂਜੀ,
ਗੁਰ ਪਾਣੇ ਕਹੋ ਮਾਨੈ ਸੁਖ ਸੋ,
ਉਹ ਗੁਰੂ ਦਾ ਪਾਣਾ ਸੁਖ ਨਾਲ ਮੰਨਦੇ ਸਨ, ਗੁਰੂ ਦੀ ਰਜਾ ਵਿੱਚ ਜੋ ਗੁਰ ਕਹੇ ਸੋਈ ਪਲ ਮਾਨੋ, ਜੋ ਗੁਰੂ ਨੇ ਕਿਹਾ ਉਹਨਾਂ ਨੇ ਮੰਨ ਲਿਆ। ਹਾਂਜੀ,
ਇੱਕ ਸੰਬ੍ਰਿਤੀ ਨਾ ਸ਼ੋਕ ਉਪਾਏ,
ਉਹਨਾਂ ਦੀ ਬਿਰਤੀ ਇੱਕੋ ਜੀ, ਮਨ ਵਿੱਚ ਸ਼ੋਕ ਪੈਦਾ ਹੀ ਨਹੀਂ ਹੋਇਆ, ਦੁੱਖ ਪੈਦਾ ਹੀ ਨਹੀਂ ਹੋਣ ਦਿੱਤਾ, ਜੋ ਹੋਇਆ ਦੁੱਖ ਸੁੱਖ ਖੁਸ਼ੀ ਗਮੀ ਇੱਕੋ ਜਿਹੀ ਬਿਰਤੀ ਰਹੀ ਉਹਨਾਂ ਦੀ। ਇਹੋ ਜਿਹੇ ਮਹਾਨ ਸਿੱਖ ਬ੍ਰਹਮ ਗਿਆਨੀ ਸਮਦਰਸ਼ੀ ਤਤਵੇ ਤੇ ਮਹਾਂਪੁਰਸ਼ ਹੋਏ ਹਨ। ਹਾਂਜੀ,
ਚਹਿ ਕਹਿ ਗੁਰ ਕੀ ਬਾਣੀ ਬਿਥਰੀ,
ਗੁਰੂ ਦੀ ਬਾਣੀ ਦਾ ਹੀ ਪ੍ਰਤਾਪ ਸੀ, ਜਿੱਥੇ ਕਿੱਥੇ ਗੁਰੂ ਦੀ ਬਾਣੀ ਬਿਥਰ ਗਈ, ਪਿੰਡਾਂ ਵਿੱਚ ਸ਼ਹਿਰਾਂ ਵਿੱਚ ਥਾਂ ਥਾਂ 'ਤੇ ਬਾਣੀ ਪੜ੍ਹਨ ਲੱਗ ਪਏ ਲੋਕ, ਘਰ ਘਰ ਬਾਬਾ ਗਾਵੀ ਹੈ, ਵਜਣ ਤਾਲ ਮਿਰਦੰਗ ਰਬਾਬਾ। ਭਾਈ ਗੁਰਦਾਸ ਜੀ ਲਿਖਦੇ, ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਦੇਵ ਜੀ ਜਾਰਾਂ ਪੀਰ ਹੋਏ, ਉਹਨਾਂ ਦੀ ਸਾਰੀ ਦੁਨੀਆ ਦੇ ਵਿੱਚ ਤਾਂਘ ਪੈ ਗਈ, ਹਰ ਮੁਲਕ ਵਿੱਚ ਹਰ ਦੇਸ਼ ਵਿੱਚ ਉਹਨਾਂ ਦੀ ਬਾਣੀ ਪੜ੍ਹੀ ਜਾਂਦੀ ਸੀ, ਉਹਨਾਂ ਦਾ ਕੀਰਤਨ ਹੁੰਦਾ ਸੀ। ਗੁਰੂ ਨਾਨਕ ਦੇ ਸਿੱਖ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਧਰਮਸ਼ਾਲਾ ਬਣਾ ਕੇ ਸ਼ਾਮ ਨੂੰ ਸਵੇਰ ਨੂੰ ਇਕੱਠੇ ਹੁੰਦੇ, ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਦੇ, ਸ਼ਾਮ ਨੂੰ ਸੋਧਰ ਆਰਤੀ ਲਾਉਂਦੇ। ਹਾਂਜੀ,
ਸੁਥਰੀ ਕਰਹਿ ਕੰਠ ਹਰ ਖਾਏ,
ਅਤੇ ਗੁਰੂ ਦੀ ਬਾਣੀ ਕੰਠ ਕਰਦੇ ਸਨ, ਜਿੰਨੀ ਹੋ ਸਕੇ ਵੱਧ ਤੋਂ ਵੱਧ ਬਾਣੀ ਯਾਦ ਕਰਨੀ ਜਵਾਨੀ। ਅੱਜ ਕੱਲ੍ਹ ਤਾਂ ਪਹਿਲੀ ਗੱਲ ਤਾਂ ਸੰਥਿਆ ਨਹੀਂ ਲੈਂਦੇ, ਜੇ ਸੰਥਿਆ ਲੈਣ ਤਾਂ ਪਕਾਉਂਦੇ ਕੋਈ ਨਹੀਂ, ਅਤੇ ਪਹਿਲਾਂ ਸਿੱਖ 25-25 ਵਾਰੀ, 30-30 ਵਾਰੀ, 50-50 ਵਾਰੀ ਸੰਥਿਆ ਪਕਾਉਂਦੇ ਸੀ, ਉਹ ਇੰਨੀ ਬਾਣੀ ਪੜ੍ਹਦੇ ਸੀ ਕੰਠੀ ਹੋ ਜਾਂਦੀ ਸੀ, ਜਵਾਨੀ ਯਾਦ ਹੋ ਜਾਂਦੀ ਸੀ, ਅਤੇ ਜਵਾਨੀ ਯਾਦ ਹੋ ਜਾਂਦੀ ਬਾਣੀ ਨਾਲ ਪਿਆਰ ਕਰਦੇ ਸੀ। ਤੋ ਬਾਣੀ ਕੰਠ ਕਰਨੀ ਇਹ ਸਿੱਖੀ ਦਾ ਅਸੂਲ ਹੈ, ਸੁਥਰੀ ਕਰੈ ਕੰਠ ਦਕਾਏ, ਬੜੇ ਪ੍ਰੇਮ ਨਾਲ ਕੰਠ ਕਰਦੇ ਹਨ ਸਿੱਖ। ਹਾਂਜੀ,
ਪਾਤਕ ਦਾਦਰ ਗਨਕੋ ਐਹਨੀ,
ਜਿਵੇਂ ਡੱਡੂਆਂ ਨੂੰ ਸੱਪਣੀ ਫੜ ਲੈਂਦੀ ਹੈ ਨਾ, ਸੱਪਣੀ ਸੱਪ ਡੱਡੂ ਨੂੰ ਫੜ ਲੈਂਦਾ ਨਾ, ਜਿਵੇਂ ਸੱਪਣੀ ਡੱਡੂਆਂ ਨੂੰ ਖਾ ਜਾਂਦੀ ਹੈ, ਗੁਰਬਾਣੀ ਪਾਪਾਂ ਨੂੰ ਖਾ ਜਾਂਦੀ ਹੈ। ਹਾਂਜੀ,
ਦਹਿਨੀ ਬਿਗਨ ਬਿਪਨ ਸਮਦਾਏ,
ਜਿਵੇਂ ਅੱਗ ਜੰਗਲ ਨੂੰ ਸਾੜ ਦਿੰਦੀ ਹੈ, ਗੁਰਬਾਣੀ ਬਿਘਨਾਂ ਨੂੰ ਸਾੜ ਦਿੰਦੀ ਹੈ, ਕੋਈ ਬਿਘਨ ਨੇੜੇ ਨਹੀਂ ਆਉਂਦਾ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰੂ ਨਾਮ ਦ੍ਰਿੜਾਇਆ। ਹਾਂਜੀ,
ਮ੍ਰਿਗਨ ਬੇਕਾਰ ਬਰਿੰਦ ਕੋ ਸ਼ੇਰਨ,
ਅਤੇ ਜਿਵੇਂ ਹਿਰਣਾਂ ਨੂੰ ਸ਼ੇਰ ਨਹੀਂ ਖਾ ਜਾਂਦੀ ਹੈ, ਕਹਿੰਦੇ ਗੁਰੂ ਦੀ ਬਾਣੀ ਜਿਹੜੀ ਬੱਬਰ ਸ਼ੇਰ ਨਹੀਂ ਹੈ, ਅਤੇ ਇਹ ਵਿਕਾਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪਾੜ ਕੇ ਸੁੱਟ ਦਿੰਦੀ ਹੈ। ਹਾਂਜੀ,
ਪ੍ਰੇਰਨ ਮਨ ਕੀ ਪ੍ਰਭ ਦਿਸਤ ਆਏ,
ਅਤੇ ਇਹ ਮਨ ਨੂੰ ਪਰਮਾਤਮਾ ਵਾਲੇ ਪਾਸੇ ਪ੍ਰੇਰਦੀ ਹੈ। ਜਦੋਂ ਬਾਣੀ ਪੜ੍ਹੋ, ਤੁਸੀਂ ਬਾਣੀ ਸੁਣੋ, ਮਨ ਉੱਧਰ ਪਰਮੇਸ਼ੁਰ ਵੱਲ ਹੀ ਜਾਏਗਾ, ਬਾਣੀ ਦੇ ਤਾਂ ਹੋਰ ਆਪਾਂ ਸਾਰਾ ਦਿਨ ਬਾਹਰ ਮਾਰਕੀਟ 'ਚ ਰਹਿੰਦੇ ਹਾਂ, ਕੋਈ ਕਹਿੰਦਾ ਵੀ ਨਾਮ ਜਪ ਲਓ, ਸਾਰਾ ਦਿਨ ਦੱਸੋ, ਕੋਈ ਬੰਦਾ ਤੁਹਾਨੂੰ ਗੋਰੇ ਵੀ ਮਿਲਦੇ, ਕਾਲੇ ਵੀ ਮਿਲਦੇ, ਪੰਜਾਬੀ ਵੀ ਮਿਲਦੇ, ਸਾਰੇ ਇਹ ਤਾਂ ਨਹੀਂ ਕਹਿੰਦਾ ਭਾਈ ਨਾਮ ਜਪ, ਮਹਾਰਾਜ ਕੋਲ ਆ ਕੇ ਗੁਰਬਾਣੀ ਕੋਲ ਬਹਿੰਦੇ ਆ, ਗੁਰਬਾਣੀ ਕਹਿੰਦੀ ਨਾਮ ਜਪ ਪਰਮੇਸ਼ਰ ਵੱਲ ਪ੍ਰੇਰਦੀ ਹੈ। ਹਾਂਜੀ,
ਬ੍ਰਹਮ ਗਿਆਨ ਕੀ ਸੋ ਗਮ ਸੋ ਜਨਨੀ,
ਇਹ ਜਿਹੜੀ ਗੁਰਬਾਣੀ ਹੈ ਨਾ ਇਹ ਬ੍ਰਹਮ ਗਿਆਨ ਦੀ ਮਾਂ ਹੈ। ਜਿਵੇਂ ਮਾਂ ਤੋਂ ਬਿਨਾਂ ਪੁੱਤਰ ਨਹੀਂ ਨਾ ਪੈਦਾ ਹੁੰਦਾ, ਮਾਂ ਹੋਏਗੀ ਤਾਂ ਹੀ ਪੁੱਤਰ ਜੰਮੇਗਾ, ਗੁਰਬਾਣੀ ਪੜ੍ਹਾਂਗੇ ਤਾਂ ਹੀ ਗਿਆਨ ਹੋਵੇਗਾ। ਬ੍ਰਹਮ ਗਿਆਨ ਦੀ ਮਾਂ ਗੁਰਬਾਣੀ ਹੈ, ਗੁਰਬਾਣੀ ਤੋਂ ਬਿਨਾਂ ਕੋਈ ਗਿਆਨ ਪੈਦਾ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਗਿਆਨ ਦੀ ਮਾਂ ਹੈ। ਗੁਣੀ ਪਣੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਕਵੀ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਿਆਨ ਦੀ ਜਨਨ ਜਾਨੀ, ਗਿਆਨ ਦੀ ਮਾਂ ਹੈ। ਹਾਂਜੀ,
ਹਨਨੀ ਮੋਹ ਜਨਨ ਸੁਖਦਾਏ,
ਕਹਿੰਦੇ ਮੋਹ ਨੂੰ ਮਾਰਨ ਵਾਲੀ ਹੈ। ਲੋਕਾਂ ਦੇ ਪ੍ਰਾਣੀ ਮਾਤਰ ਦੇ ਮਨ ਵਿੱਚ, ਸਾਡੇ ਸਾਰਿਆਂ ਵਿੱਚ ਦੇ ਮਨ 'ਚ ਇੱਕੋ ਬਿਮਾਰੀ ਹੈ, ਸਾਡਾ ਸਾਰਿਆਂ ਦਾ ਸਾਂਝਾ ਦੁਸ਼ਮਣ, ਸਾਰੀ ਦੁਨੀਆ ਨੂੰ ਜਮ੍ਹਾਂ ਦੇ ਚੱਕਰ 'ਚ ਪਾਉਣ ਵਾਲਾ ਮੋਹ ਹੀ ਹੈ। ਮੋਹ ਕਰਕੇ ਤਾਂ ਆਪਾਂ ਫਸੇ ਹੋਏ ਹਾਂ ਸਾਰੇ, ਸਰੀਰ ਦਾ ਮੋਹ, ਪਰਿਵਾਰ ਦਾ ਮੋਹ, ਦੁਨੀਆ ਦਾ ਮੋਹ, ਆਪਣੀ ਪਦਵੀ ਅਹੁਦੇ ਦਾ ਮੋਹ, ਆਪਣੀ ਪੁਜੀਸ਼ਨ ਦਾ ਮੋਹ, ਕਈ ਕਿਸਮ ਦਾ ਮੋਹ ਹੈ, ਧੀਆਂ ਪੁੱਤਰਾਂ ਦਾ ਮੋਹ, ਉਹ ਮੋਹ ਜਮ੍ਹਾਂ ਦੇ ਚੱਕਰ 'ਚ ਫਸਾਉਂਦਾ। ਵਾਰ ਵਾਰ ਜੀਵ ਆਤਮਾ ਸੰਸਾਰ 'ਚ ਆਉਂਦੀ ਜਾਂਦੀ ਸਿਰਫ ਮੋਹ ਕਰਕੇ ਹੀ ਹੈ। ਗੁਰਬਾਣੀ ਉਸ ਮੋਹ ਨੂੰ ਕੱਟ ਦਿੰਦੀ ਹੈ। ਮੋਹ ਕੱਟਿਆ ਜਾਵੇ ਜਨਮ ਮਰਨ ਵੀ ਕੱਟਿਆ ਜਾਂਦਾ। ਹਾਂਜੀ,
ਪਾਠਕ ਪੁੰਜ ਮਨੋਰਥ ਪੁਰਨੀ,
ਗੁਰਬਾਣੀ ਦਾ ਪਾਠਕ ਜਿਹੜਾ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਦਾ ਪਾਠ ਸੁਣਦਾ ਹੈ, ਉਹਦੇ ਮਨ ਦੇ ਮਨੋਰਥ ਵੀ ਪੂਰੇ ਕਰ ਦਿੰਦੀ। ਆਖੋ ਸਤਨਾਮ ਸ੍ਰੀ, ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਮਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤਿੰਨ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਜੋ ਗੁਰਬਾਣੀ ਪੜ੍ਹੇ, ਗੁਰਬਾਣੀ ਸੁਣੇ, ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ, ਮਨ ਦੀਆਂ ਸਾਰੀਆਂ ਵਾਸ਼ਨਾਵਾਂ ਇੱਛਾ ਪੂਰੀਆਂ ਹੋ ਜਾਂਦੀਆਂ। ਹਾਂਜੀ,
ਪੁਰਨੀ ਅਨੁਭਵ ਕੀ ਉਰਮਾ ਹੈ,
ਔਰ ਜੀਵ ਦੇ ਹਿਰਦੇ 'ਚ ਅਨੁਭਵ ਨੂੰ ਪੈਦਾ ਕਰ ਦਿੰਦੀ ਹੈ। ਅਨੁਭਵ ਸਾਧ ਸੰਗਤ ਜੀ, ਇਸ ਦੁਨੀਆ 'ਚ ਸਭ ਤੋਂ ਕੀਮਤੀ ਚੀਜ਼ ਕੋਈ ਹੈ ਤਾਂ ਉਹ ਅਨੁਭਵ ਹੈ, ਜਿਸ ਨੂੰ ਅੰਗਰੇਜ਼ੀ 'ਚ ਤੁਸੀਂ ਫੀਲਿੰਗ ਕਹਿੰਦੇ ਹੋ, ਉਹਨੂੰ ਆਪਾਂ ਸੰਸਕ੍ਰਿਤ 'ਚ ਅਨੁਭਵ ਕਹਿੰਦੇ ਹਾਂ, ਗੁਰਬਾਣੀ 'ਚ ਉਹਨੂੰ ਅਨੁਭਵ ਲਿਖਿਆ ਹੈ। ਅਨੁਭਵ ਤੋਂ ਮਹਿੰਗੀ ਚੀਜ਼ ਕੋਈ ਨਹੀਂ। ਜਿਨ੍ਹਾਂ ਚੀਜ਼ਾਂ ਦਾ ਵੀ ਤੁਸੀਂ ਮੁੱਲ ਪਾਉਂਦੇ, ਸੋਨਾ ਮਹਿੰਗਾ, ਗੋਲਡ ਪਸ਼ੂਆਂ ਦੇ ਅੱਗੇ ਰੱਖ ਦਿਓ, ਸੋਨਾ ਉਹਨਾਂ ਨੇ ਕੋਈ ਮੁੱਲ ਪਾਉਣਾ ਉਹਦਾ? ਪਸ਼ੂਆਂ ਨੂੰ ਤਾਂ ਕੋਈ ਪਤਾ ਨਹੀਂ ਵੀ ਸੋਨਾ, ਬੰਦੇ ਕੋਲ ਫੀਲਿੰਗ ਹੈ, ਸੋਨੇ ਦਾ ਮੁੱਲ ਪਾ ਰਿਹਾ। ਹੀਰਾ ਡਾਇਮੰਡ ਮਹਿੰਗਾ ਹੈ, ਬੰਦੇ ਦੇ ਮੁੱਲ ਪਾਇਆ, ਪੱਥਰਾਂ ਦਾ ਉਹਨੂੰ ਹੀਰਾ ਬਣਾਇਆ, ਅਨੁਭਵ ਨੇ ਬਣਾਇਆ, ਫੀਲਿੰਗ ਆਈ ਬੰਦੇ ਨੂੰ ਇਹ ਮਹਿੰਗੀ ਚੀਜ਼ ਹੈ। ਦੁਨੀਆ ਦੇ ਵਿੱਚ ਜਿੰਨੇ ਰਿਸ਼ਤੇ ਨੇ, ਮਾਂ ਹੈ, ਪਿਓ ਹੈ, ਭੈਣ ਹੈ, ਭਰਾ ਹੈ, ਧੀ ਹੈ, ਪੁੱਤਰ ਹੈ, ਧਰਮ ਹੈ, ਭਾਈਚਾਰਾ ਹੈ, ਸੁਸਾਇਟੀ ਹੈ, ਸਭ ਦੀ ਕੀਮਤ ਅਨੁਭਵ ਨੇ ਪਾਈ ਹੋਈ ਹੈ। ਜੇ ਤੁਹਾਨੂੰ ਅਨੁਭਵ ਹੀ ਕੋਈ ਨਹੀਂ, ਪਸ਼ੂਆਂ ਨੂੰ ਪਤਾ ਹੀ ਨਹੀਂ ਵੀ ਮੇਰੀ ਮਾਂ ਹੈ, ਮੇਰੀ ਭੈਣ ਹੈ, ਮੇਰੀ ਧੀ ਹੈ, ਮੇਰਾ ਭਰਾ ਹੈ, ਨਹੀਂ ਤਾਂ ਨਾ ਸੀ, ਕੋਈ ਰਿਸ਼ਤਾ ਹੀ ਨਹੀਂ। ਉਹਨਾਂ ਨੂੰ ਇਹ ਵੀ ਨਹੀਂ ਪਤਾ ਬਈ ਇਹ ਹੀਰਾ ਹੈ, ਇਹ ਮੋਤੀ ਹੈ, ਇਹ ਪੱਥਰ ਹੈ, ਇਹ ਸੋਨਾ ਹੈ, ਮਿੱਟੀ ਹੈ, ਕੋਈ ਪਤਾ ਨਹੀਂ। ਇਸ ਕਰਕੇ ਉਹਨਾਂ ਨੂੰ ਉਹਦੀ ਕਦਰ, ਉਹਨਾਂ ਕੋਲ ਅਨੁਭਵ ਨਹੀਂ, ਉਹਨਾਂ ਵਾਸਤੇ ਕੋਈ ਚੀਜ਼ ਨਹੀਂ। ਅਨੁਭਵ ਨਾਲ ਸਾਰਾ ਕੁਝ ਹੈ, ਪਰਮਾਤਮਾ ਦਾ ਅਨੁਭਵ ਵੀ, ਅਨੁਭਵ ਨਾਲ ਹੀ ਪਰਮਾਤਮਾ ਮਹਿਸੂਸ ਹੁੰਦਾ, ਅਨੁਭਵ ਨਾਲ ਹੀ ਰੱਬ ਦੇ ਦਰਸ਼ਨ ਹੁੰਦੇ ਨੇ। ਉਹ ਅਨੁਭਵ ਕਿੱਥੋਂ ਪੈਦਾ ਹੁੰਦਾ? ਅਸੀਂ ਜਿਹੜਾ ਦੁਨਿਆਵੀ ਅਨੁਭਵ ਹੈ ਉਹ ਵੀ ਹੌਲੇ ਹੌਲੇ ਸਿੱਖਦੇ। ਜੰਮਦੇ ਬੱਚੇ ਨੂੰ ਸਿਰਫ ਇੰਨਾ ਅਨੁਭਵ ਹੁੰਦਾ ਵੀ ਭੁੱਖ ਲੱਗੀ ਹੈ, ਰੋਣਾ ਹੈ, ਫਿਰ ਉਹਨੂੰ ਮਾਂ ਦੇ ਦੁੱਧ ਦਾ ਪਤਾ ਲੱਗਦਾ ਹੌਲੇ ਹੌਲੇ, ਫਿਰ ਉਹ ਮਾਂ ਨੂੰ ਵੇਖਦਾ, ਮੇਰੀ ਮਾਂ ਇਹ ਦੁੱਧ ਪਿਆਏਗੀ, ਉਹਨੂੰ ਵੇਖ ਕੇ ਰੋਂਦਾ। ਫਿਰ ਉਹ ਮਾਂ ਦੇ ਦੁੱਧ ਤੋਂ ਇਲਾਵਾ ਫਿਰ ਉਹਨੂੰ ਦੂਜੇ ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰੀਆਂ ਦਾ ਪਤਾ, ਅਨੁਭਵ ਵੱਧਦਾ ਜਾਂਦਾ। ਸਕੂਲ ਵਿੱਚ ਜਾਂਦਾ, ਸਕੂਲ 'ਚ ਉਹਦਾ ਅਨੁਭਵ ਹੋਰ ਹੁੰਦਾ। ਜਿਉਂ ਜਿਉਂ ਪੜ੍ਹਾਈ ਕਰਦਾ, ਕਾਲਜ ਵਿੱਚ, ਯੂਨੀਵਰਸਿਟੀ ਚਲਾ ਜਾਂਦਾ, ਅਨੁਭਵ ਹੋਰ ਵੱਡਾ ਹੋ ਜਾਂਦਾ। ਜੇ ਕਿਤੇ ਗੁਰੂ ਕੋਲ ਆ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਕੋਲ, ਅਤੇ ਅਨੁਭਵ ਮਿਲ ਜਾਂਦਾ ਪਰਮਾਤਮਾ ਦਾ, ਬ੍ਰਹਮ ਦਾ, ਆਖੋ ਸ੍ਰੀ ਵਾਹਿਗੁਰੂ। ਉਹ ਅਨੁਭਵ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਨਹੀਂ ਮਿਲਦਾ, ਉਹ ਸਤਸੰਗ 'ਚੋਂ ਮਿਲਦਾ ਹੈ, ਗੁਰਬਾਣੀ 'ਚੋਂ ਮਿਲਦਾ ਹੈ। ਸੋ ਇਹ ਗੁਰਬਾਣੀ ਅਨੁਭਵ ਨੂੰ ਪੈਦਾ ਕਰਨ ਵਾਲੀ ਹੈ। ਤੁਸੀਂ ਗੁਰਬਾਣੀ ਪੜ੍ਹੋ, ਤੁਹਾਡੇ ਅੰਦਰ ਉਹ ਫੀਲਿੰਗ ਆਏਗੀ ਕਿ ਪਰਮਾਤਮਾ ਨੂੰ ਤੁਸੀਂ ਮਹਿਸੂਸ ਕਰ ਸਕੋਗੇ। ਹਾਂਜੀ,
ਗੁਰ ਵਿਸ਼ੇ ਕੀ ਆਹ ਬਿਰਾਗਨ,
ਜਿਹੜੇ ਝੂਠੇ ਵਿਸ਼ੇ ਹਨ ਸੰਸਾਰ ਦੇ, ਕਾਮ, ਕ੍ਰੋਧ, ਲੋਭ, ਮੋਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ ਵਗੈਰਾ, ਇਹਨਾਂ ਤੋਂ ਮਨ ਨੂੰ ਬੈਰਾਗ ਪੈਦਾ ਕਰ ਦਿੰਦੇ। ਉੱਦਾਂ ਇਹ ਬੜੇ ਪ੍ਰਬਲ ਹਨ, ਬੰਦੇ ਦੇ ਖਿਹੜਾ ਛੱਡਦੇ ਤਾਂ ਨਹੀਂ, ਪਰ ਬਾਣੀ ਪੜ੍ਹੀ ਜਾਓ, ਬਾਣੀ ਸੁਣੀ ਜਾਓ, ਬਾਣੀ ਨਾਲ ਅਟੈਚ ਰਹੋ, ਅਤੇ ਫਿਰ ਵਿਸ਼ਿਆਂ ਵੱਲੋਂ ਬੈਰਾਗ ਵੀ ਆਉਂਦਾ, ਵੀ ਇਹ ਤਾਂ ਐਵੇਂ ਗੰਦਗੀ ਹੈ, ਇਹ ਤਾਂ ਸਾਰਾ ਝੂਠ ਹੀ ਹੈ, ਫਿਰ ਉਹਦੇ ਵੱਲੋਂ ਮਨ ਬੈਰਾਗ ਜਾ ਜਾਂਦਾ। ਹਾਂਜੀ,
ਰਾਗਨ ਸਤਨਾਮ ਕੀ ਆਹੇ,
ਅਤੇ ਇਹ ਮਨ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਦਾ ਰਾਗ ਯਾਨੀ ਪ੍ਰੇਮ ਪੈਦਾ ਕਰਦੀ। ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ ਜਪਣ ਨੂੰ ਤੁਹਾਡਾ ਜੀ ਕਰੇਗਾ, ਤੁਹਾਡੇ ਅੰਦਰ ਪ੍ਰੇਮ ਪੈਦਾ ਹੋਇਆ। ਗੁਰਬਾਣੀ ਪੜ੍ਹ ਕੇ, ਇਸ ਬਾਣੀ 'ਤੇ ਹਰ ਨਾਮ ਪਾਏਗਾ, ਬਾਣੀ ਤੋਂ ਨਾਮ ਦੀ ਪ੍ਰਾਪਤੀ ਹੁੰਦੀ। ਉੱਦਾਂ ਤੁਸੀਂ ਕਹੋ ਮੈਂ ਨਾਮ ਜਪ ਲਵਾਂਗਾ, ਪਤਾ ਹੀ ਨਹੀਂ ਲੱਗਦਾ ਨਾਮ ਕੀ ਹੁੰਦਾ। ਅੱਜ ਤੱਕ ਤੁਹਾਨੂੰ ਜੇ ਨਾਮ ਬਾਰੇ ਕੋਈ ਪਤਾ ਲੱਗਾ ਵੀ ਹੈ, ਕਿੱਥੋਂ ਲੱਗਾ? ਬਾਣੀ ਤੋਂ ਹੀ ਲੱਗਾ ਨਾ। ਜੇ ਬਾਣੀ ਨਾ ਸੁਣੀ ਹੁੰਦੀ ਫਿਰ ਨਾਮ ਦਾ ਕੀ ਪਤਾ ਲੱਗਣਾ ਸੀ। ਇਸ ਕਰਕੇ ਬਾਣੀ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ,
ਪ੍ਰੇਮਾ ਭਗਤ ਉਪਾਵਨ ਹਾਰੀ,
ਇਹ ਜਿਹੜੀ ਬਾਣੀ ਹੈ ਨਾ, ਇਹ ਪ੍ਰੇਮ ਭਗਤੀ ਨੂੰ ਪੈਦਾ ਕਰਨ ਵਾਲੀ ਹੈ। ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਿਰਗੁਣ ਸਰੂਪ ਦਾ, ਸਰਗੁਣ ਸਰੂਪ ਦਾ, ਅਵਤਾਰਾਂ ਦਾ, ਗੁਰੂਆਂ ਦਾ, ਮਹਾਂਪੁਰਸ਼ਾਂ ਦਾ, ਸ਼ਹੀਦਾਂ ਸਿੰਘਾਂ ਦਾ, ਜੋ ਸਾਡੇ ਅੰਦਰ ਪਿਆਰ ਹੈ, ਹੈ ਨਾ, ਆਪਣੇ ਮਨ 'ਚ ਗੁਰੂ ਨਾਲ ਪਿਆਰ, ਤਾਂ ਹੀ ਆਪਾਂ ਇੱਥੇ ਆਏ ਹਾਂ। ਕਿਸੇ ਦੇ ਥੋੜ੍ਹਾ, ਕਿਸੇ ਦੇ ਬੋਲਾ, ਪਰ ਹੈ ਸਾਰਿਆਂ ਦੇ ਥੋੜ੍ਹਾ ਬੋਲਾ। ਉਹ ਬਾਣੀ ਸੁਣ ਕੇ ਹੀ ਪੈਦਾ ਹੋਇਆ। ਜੇ ਬਾਣੀ ਸੁਣੀ ਨਹੀਂ, ਕਦੀ ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਬਾਣੀ ਪੜ੍ਹੀ ਨਹੀਂ, ਫਿਰ ਦੱਸੋ ਤੁਹਾਨੂੰ ਕੋਈ ਪਤਾ ਲੱਗੇਗਾ ਵੀ ਸਾਡੇ ਮਹਾਂਪੁਰਸ਼ ਕੌਣ ਹੋਏ, ਗੁਰੂ ਕੌਣ ਹੋਏ, ਅਵਤਾਰ ਕੌਣ ਹੋਏ, ਸੰਤ ਕਿਹੜੇ ਹੋਏ, ਭਗਤ ਕਿਹੜੇ ਹੋਏ, ਸ਼ਹੀਦ ਕਿਹੜੇ ਹੋਏ, ਅਕਾਲ ਪੁਰਖ ਪਰਮੇਸ਼ਰ ਕੀ ਹੈ, ਕੋਈ ਪਤਾ ਨਹੀਂ ਲੱਗਦਾ। ਬਾਣੀ ਤੋਂ ਹੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਸੁਣ ਸੁਣ ਕੇ ਅੰਨੇ ਵੀ ਰਾਹ ਪੈ ਜਾਂਦੇ ਹਨ। ਹਾਂਜੀ,
ਹਾਰੀ ਨਿੰਦਕ ਬਰੰਦਨ ਦਾ ਹੈ,
ਜਿਹੜੇ ਨਿੰਦਕ ਹਨ, ਦੁਖੀ ਹਨ, ਉਹਨਾਂ ਦਾ ਮੂੰਹ ਬੰਦ ਕਰ ਦਿੰਦੀ ਹੈ ਬਾਣੀ, ਉਹਨਾਂ ਨੂੰ ਹਾਰ ਦਿੰਦੀ ਹੈ, ਸਾਰੇ ਸ਼ੰਕੇ ਦੂਰ ਕਰ ਦਿੰਦੇ। ਵੱਡੇ ਤੋਂ ਵੱਡੇ ਨਾਸਤਕ ਬੰਦੇ ਗੁਰਬਾਣੀ ਦੇ ਸਾਹਮਣੇ ਨਹੀਂ ਖੜ੍ਹ ਸਕਦੇ। ਕਈ ਲੋਕ ਬੜੀ ਚਿੰਤਾ ਕਰਦੇ, ਗਿਆਨੀ ਜੀ ਨਾਸਤਕਾਂ ਦਾ ਜ਼ਮਾਨਾ ਹੈ, ਇਹਨਾਂ ਜਵਾਬ ਦੇਈਏ। ਮੈਂ ਕਿਹਾ ਵੀ ਅਸੀਂ ਕਮਲੇ ਹੋਈਏ ਜੇ ਉਹ ਨਾਸਤਕ ਬਣ ਗਏ, ਪਰਮੇਸ਼ਰ ਨੇ ਬਣਾ ਤੇ, ਨਾਸਤਕ ਨੂੰ ਮਾਰਨ ਦੀ ਲੋੜ ਹੀ ਨਹੀਂ ਹੁੰਦੀ, ਅੱਗੇ ਮਰਿਆ ਹੁੰਦਾ। ਜਿਹਦਾ ਪਰਮੇਸ਼ਰ 'ਤੇ ਵਿਸ਼ਵਾਸ ਹੀ ਨਹੀਂ ਰਿਹਾ, ਜਿਹਦਾ ਭਰੋਸਾ ਹੀ ਟੁੱਟ ਗਿਆ, ਉਹਨੂੰ ਹੋਰ ਕੀ ਮਾਰਨਾ, ਤਾਂ ਆਪੇ ਮਰਿਆ ਪਿਆ। ਤਾਂ ਬਾਣੀ ਆਪੇ ਹੀ ਉਹਨਾਂ ਨੂੰ ਸਿੱਧੇ ਰਾਹ ਵੀ ਪਾ ਸਕਦੀ ਹੈ, ਬਾਣੀ ਉਹਨਾਂ ਦੇ ਸ਼ੰਕਿਆਂ ਦਾ ਜਵਾਬ ਵੀ ਦੇ ਸਕਦੀ ਹੈ। ਹਾਂਜੀ,
ਪਾਠ ਗੁਰ ਸਿੱਖ ਕਿਰਤਾਰਥ ਹੋਵਤ,
ਜਿਹੜੇ ਗੁਰੂ ਕੀ ਬਾਣੀ ਪੜ੍ਹਨ ਵਾਲੇ ਹਨ, ਉਹ ਧਨ ਹੁੰਦੇ ਹਨ, ਕਿਰਤਾਰਥ ਹੁੰਦੇ ਗੁਰਸਿੱਖ ਪੜ੍ਹ ਪੜ੍ਹ ਕੇ।
ਜੋਵਤ ਆਪਣ ਰੂਪ ਸੁਖ ਪਾਹੇ,
ਇਹ ਬਾਣੀ ਪੜ੍ਹ ਕੇ ਗੁਰਸਿੱਖ ਆਪਣੀ ਆਤਮਾ ਨੂੰ ਦੇਖ ਲੈਂਦੇ ਹਨ। ਸਭ ਤੋਂ ਔਖਾ ਸਾਧ ਸੰਗਤ ਜੀ ਇਸ ਦੁਨੀਆਂ 'ਤੇ ਆਤਮਾ ਨੂੰ ਦੇਖਣਾ ਹੈ, ਕਿਉਂਕਿ ਦੇਖਣ ਲਈ ਸਾਡੇ ਕੋਲ ਇੱਕੋ ਹੀ ਸਾਧਨ ਹੈ, ਦੋ ਅੱਖਾਂ, ਪਰ ਇਹਨਾਂ ਅੱਖਾਂ ਦੀਆਂ ਵੀ ਕੁਝ ਮਜਬੂਰੀਆਂ ਹਨ। ਇਹ ਅੱਖਾਂ ਆਪਣੇ ਤੋਂ ਦੂਰ ਦੀ ਚੀਜ਼ ਨੂੰ ਦੇਖ ਸਕਦੀਆਂ ਹਨ। ਇੱਦਾਂ ਹੱਥ ਉੱਤੇ ਰੱਖ ਲਓ, ਹੱਥ ਦੀ ਤਲੀ ਵੀ ਨਹੀਂ ਦਿਸਦੀ, ਇਸ ਅੱਖ ਦੇ ਪਿੱਛੇ ਕੀ ਹੈ ਉਹ ਨਹੀਂ ਇਸ ਨੂੰ ਦਿਸਦਾ। ਆਤਮਾ ਤਾਂ ਸੂਖਮ ਹੈ, ਉਸ ਨੂੰ ਇਹ ਅੱਖਾਂ ਦੇਖ ਨਹੀਂ ਸਕਦੀ। ਗੁਰਬਾਣੀ ਤੋਂ ਅੱਖਾਂ ਮਿਲਦੀਆਂ ਹਨ, ਜਿਹੜੀਆਂ ਆਤਮਾ ਦੇ ਦਰਸ਼ਨ ਕਰਾਉਂਦੀਆਂ, ਆਪਣੇ ਆਪ ਦਾ ਪਤਾ ਲੱਗਦਾ ਮੈਂ ਕੌਣ। ਹਾਂਜੀ,
ਜਿਸ ਹਿੱਤ ਜਗ ਅਵਤਾਰੇ ਪ੍ਰਭੂ ਜੀ,
ਜਿਸ ਕੰਮ ਲਈ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਜੀ ਇਸ ਦੁਨੀਆਂ 'ਤੇ ਆਏ ਹਨ।
ਸਭ ਜੀਵਨ ਕੀ ਚਾਹੇ ਕਲਿਆਣ,
ਉਹ ਕੰਮ ਇੱਕੋ ਹੀ ਹੈ, ਉਹ ਕੀ ਹੈ, ਸਰਬੱਤ ਦਾ ਭਲਾ, ਸਭ ਦੀ ਕਲਿਆਣ ਕਰਨੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ, ਸਾਰੇ ਜੀਵਾਂ ਦੀ ਮੁਕਤੀ ਦੇਣੀ ਹੈ, ਕਲਿਆਣ ਕਰਨੀ, ਉਹਨਾਂ ਨੂੰ ਇਸ ਭਾਵ ਸਾਗਰ ਤੋਂ, ਜਨਮ ਮਰਨ ਤੋਂ ਛੁਟਕਾਰਾ ਦਵਾਉਣਾ। ਇਹ ਗੁਰੂ ਅਰਜਨ ਦੇਵ ਜੀ ਦਾ ਮਨੋਰਥ ਹੈ ਦੁਨੀਆਂ 'ਤੇ ਆਉਣ ਦਾ। ਹਾਂਜੀ,
ਹੋਤ ਨਿਤਾ ਪ੍ਰਤ ਕਾਰਜ ਐਸੇ,
ਇਹ ਕੰਮ ਗੁਰੂ ਜੀ ਰੋਜ਼ ਕਰਦੇ। ਸ਼੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਭਜਨ ਹੁੰਦਾ, ਕਥਾ ਹੁੰਦੀ ਹੈ, ਗੁਰੂ ਸਾਹਿਬ ਉਪਦੇਸ਼ ਦਿੰਦੇ, ਐਸਾ ਉਪਦੇਸ਼ ਦਿੰਦੇ ਜਿਹਦੇ ਨਾਲ ਜੀਵ ਦੀ ਚੁਰਾਸੀ ਕੱਟੀ ਜਾਵੇ। ਹਾਂਜੀ,
ਜੈਸੇ ਵਧੈ ਭਗਤ ਔਰ ਗਿਆਨ,
ਜਿਹਦੇ ਨਾਲ ਭਗਤੀ ਅਤੇ ਗਿਆਨ 'ਚ ਵਾਧਾ ਹੋਵੇ। ਹਾਂਜੀ,
ਪੁਰਬਨ ਵਿਖੈ ਆਹੇ ਗਨ ਸੰਗਤ,
ਪੁਰਬਨ ਵਿਖੈ ਜਿਹੜੇ ਗੁਰਪੁਰਬ ਹੁੰਦੇ ਨੇ, ਜੋੜ ਮੇਲੇ ਹੁੰਦੇ ਨੇ, ਜਿਵੇਂ ਸੰਗਰਾਂਦ, ਪੂਰਨਮਾਸ਼ੀ, ਮੱਸਿਆ, ਦਿਵਾਲੀ, ਵਿਸਾਖੀ, ਦੁਸ਼ਹਿਰਾ, ਜਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ, ਜਾਂ ਹੋਰ ਕੋਈ ਗੁਰਪੁਰਬ ਹੁੰਦੇ ਨੇ, ਉਹਨਾਂ 'ਤੇ ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ, ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ। ਹਾਂਜੀ,
ਮੰਗਤ ਸਤਨਾਮ ਦੇ ਦਾਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਦਾ ਉਪਦੇਸ਼ ਦਿੰਦੇ, ਸਤਨਾਮ ਸ਼੍ਰੀ ਵਾਹਿਗੁਰੂ ਦਾ ਦਾਨ ਦਿੰਦੇ ਨੇ। ਹਾਂਜੀ,
ਆਏ ਉਪਾਇਨ ਅਰ ਪਹਿ ਪੱਗ ਪਰ,
ਸੰਗਤਾਂ ਆ ਆ ਕੇ ਗੁਰੂ ਦੇ ਚਰਨਾਂ 'ਤੇ ਆਪਣੀਆਂ ਪੇਟਾਵਾਂ ਰੱਖਦੀਆਂ ਹਨ।
ਪਰ ਹੈ ਸ਼ਰਨ ਕਰ ਸੰਕਟ ਹਨ,
ਅਤੇ ਜਿਹੜੇ ਜਿਹੜੇ ਮਹਾਰਾਜ ਦੀ ਸ਼ਰਨੀ ਪੈਂਦੇ ਨੇ, ਉਹਨਾਂ ਦੇ ਸਾਰੇ ਸੰਕਟ ਕੱਟੇ ਜਾਂਦੇ ਨੇ, ਸਾਰੇ ਵਿਘਨ ਦੂਰ ਹੋ ਜਾਂਦੇ ਨੇ।
ਇੱਕ ਦਿਨ ਸ਼੍ਰੀ ਅਰਜਨ ਗੁਰ ਬੈਠੇ,
ਇੱਕ ਦਿਨ ਦਾ ਬਚਨ ਹੈ, ਗੁਰੂ ਅਰਜਨ ਦੇਵ ਜੀ ਬੈਠੇ ਸਨ,
ਹਰ ਮੰਦਰ ਮਹਿ ਸ਼ੁਭਤ ਵਿਸਾਲ,
ਸ਼੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ, ਬੜੀ ਸ਼ੋਭਾ ਪਾ ਰਹੇ ਸਨ। ਹਾਂਜੀ,
ਮਹਾਂਦੇਵ ਤਬ ਤਿਆਗ ਸਦਨ ਕੋ,
ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ, ਗੁਰੂ ਰਾਮਦਾਸ ਸਾਹਿਬ ਜੀ ਦੇ ਮੰਝਲੇ ਪੁੱਤਰ, ਆਪਣੇ ਘਰ ਤੋਂ ਨਿਕਲੇ ਹਨ,
ਕਰ ਇਸ਼ਨਾਨ ਸ਼੍ਰੀ ਅੰਮ੍ਰਿਤ ਤਾਲ,
ਬਾਬਾ ਮਹਾਂਦੇਵ ਜੀ ਨੇ ਆ ਕੇ ਸ਼੍ਰੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ,
ਗਇਓ ਅਨੁਜ ਕੇ ਨਿਕਟ,
ਫਿਰ ਆਪਣੇ ਛੋਟੇ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਉਹਨਾਂ ਦੇ ਕੋਲ ਜਾ ਬੈਠੇ ਹਨ। ਹਾਂਜੀ,
ਦੇਖ ਤਬ ਲਿਓ ਬਿਠਾਏ ਮਾਨ ਕੇ ਨਾਲ,
ਮਹਾਰਾਜ ਜੀ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ, ਸਤਿਕਾਰ ਨਾਲ ਆਪਣੇ ਕੋਲ ਬਿਠਾ ਲਿਆ। ਵੱਡੇ ਭਾਈ ਸਨ, ਉਹ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਸਨ, ਪਰ ਗੁਰੂ ਸਾਹਿਬ ਉਹਨਾਂ ਦੇ ਹੱਥ ਫੜ ਲਿਆ ਕਰਦੇ ਸਨ, ਭਾਈ ਸਾਹਿਬ ਤੁਸੀਂ ਸਾਥੋਂ ਵੱਡੇ ਹੋ, ਸਤਿਕਾਰਯੋਗ, ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਬਿਠਾ ਲਿਆ।
ਸ਼ਬਦ ਰਬਾਬੀ ਕਾਵਤ ਸੁੰਦਰ,
ਰਬਾਬੀ ਬੜੇ ਸੋਹਣੇ ਸ਼ਬਦ ਗਾ ਰਹੇ, ਕੀਰਤਨ ਕਰ ਰਹੇ,
ਸੁਨਤ ਰਹਿਓ ਕਰ ਪ੍ਰੇਮ ਵਿਸਾਲ,
ਬੜੇ ਪ੍ਰੇਮ ਦੇ ਨਾਲ ਕੀਰਤਨ ਹੋਇਆ, ਰਾਗੀ ਸਿੰਘਾਂ ਨੇ ਕੀਰਤਨ ਸੁਣਾਇਆ, ਬਾਬਾ ਮਹਾਂਦੇਵ ਜੀ ਕੀਰਤਨ ਬਹੁਤ ਪ੍ਰੇਮ ਨਾਲ ਸੁਣਦੇ ਰਹੇ।
ਚੌਕੀ ਕੋ ਜਬ ਭੋਗ ਪਰਯੋਤ ਹੈ,
ਜਦੋਂ ਸ਼ਬਦ ਚੌਕੀ ਦਾ ਭੋਗ ਪਿਆ,
ਸ਼੍ਰੀ ਮੁਖ ਤੇ ਫੁਰਮਾਵਨ ਕੀਨ,
ਤਾਂ ਗੁਰੂ ਅਰਜਨ ਦੇਵ ਜੀ ਨੇ ਬੜੇ ਪਿਆਰ ਨਾਲ ਬਚਨ ਕਹੇ। ਹਾਂਜੀ,
ਵੱਡੀ ਕਿਰਪਾ ਕਰ ਤੁਮ ਚਲ ਆਏ,
ਧੰਨ ਬਾਬਾ ਮਹਾਂਦੇਵ ਜੀ, ਆਪ ਜੀ ਧੰਨ ਹੋ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਆ ਕੇ ਸਾਨੂੰ ਦਰਸ਼ਨ ਦਿੱਤੇ ਹਨ। ਹਾਂਜੀ,
ਆਇਸ ਦੇਹੋ ਉਚਿਤ ਚਿਤ ਚੀਨ,
ਆ ਗਿਆ ਦਿਓ ਕੋਈ ਸੇਵਾ ਕਰੀਏ, ਜੋ ਵੀ ਸਾਨੂੰ ਹੁਕਮ ਹੋਵੇ, ਕਾਹਦੇ ਵਾਸਤੇ ਆਪ ਜੀ ਆਏ ਹੋ, ਕੋਈ ਪ੍ਰਯੋਜਨ, ਕੋਈ ਤੁਹਾਡਾ ਕੋਈ ਬਚਨ ਹੈ ਤਾਂ ਸਾਨੂੰ ਹੁਕਮ ਕਰੋ। ਹਾਂਜੀ,
ਹਮ ਰਾਵਰ ਕੇ ਨਿਤ ਅਨੁਸਾਰੀ,
ਅਸੀਂ ਤੁਹਾਡੇ ਆਗਿਆ ਵਿੱਚ ਹਾਂ ਹਮੇਸ਼ਾ ਹੀ। ਹਾਂਜੀ,
ਸ਼ਾਂਤ ਮਤ ਗੁਰ ਜਸ ਪੀਨ,
ਤੁਸੀਂ ਮਹਾਂਪੁਰਸ਼ੋ, ਸ਼ਾਂਤ ਮਤੀ ਸਾਧੂ ਹੋ, ਸਾਡੇ ਵੱਡੇ ਭਾਈ ਹੋ, ਅਸੀਂ ਤੁਹਾਡੀ ਆਗਿਆ ਵਿੱਚ ਚੱਲਣਾ। ਹਾਂਜੀ,
ਭਲੀ ਬਾਰਤਾ ਨਿਤ ਸਮਝਾਵਤ,
ਤੁਸੀਂ ਸਾਨੂੰ ਚੰਗੀ ਗੱਲ ਦੱਸਦੇ ਹੋ, ਚੰਗੀ ਬਾਰਤਾ ਸਮਝਾਉਂਦੇ ਹੋ, ਭਰਾ ਸੱਜਣ ਦੋਸਤ ਮਿੱਤਰ ਉਹ ਹੀ ਚੰਗੇ ਹੁੰਦੇ ਨੇ ਜਿਹੜੇ ਚੰਗੀ ਸਲਾਹ ਦੇਣ, ਚੰਗੇ ਪਾਸੇ ਤੋਰਨ, ਬੰਦੇ ਨੂੰ ਪੁੱਠੇ ਪਾਸੇ ਲਾ ਕੇ ਬੇੜਾ ਗਰਕ ਕਰਨ ਵਾਲੇ ਮਿੱਤਰ ਨਹੀਂ ਹੁੰਦੇ, ਭਰਾ ਨਹੀਂ ਹੁੰਦੇ, ਸੱਜਣ ਨਹੀਂ ਹੁੰਦੇ, ਰਿਸ਼ਤੇਦਾਰ ਨਹੀਂ ਹੁੰਦੇ, ਦੁਸ਼ਮਣ ਹੁੰਦੇ। ਬੰਦਾ ਤਾਂ ਉਹੀ ਚੰਗਾ ਜਿਹੜਾ ਚੰਗੀ ਸਲਾਹ ਦੇਵੇ, ਅਤੇ ਤੁਸੀਂ ਸਾਡੇ ਵੱਡੇ ਭਰਾ ਵੀ ਹੋ, ਅਤੇ ਸਾਨੂੰ ਹਮੇਸ਼ਾ ਚੰਗੀ ਰਾਹ ਸਲਾਹ ਦਿੰਦੇ ਹੋ, ਚੰਗੇ ਰਾਹ ਤੋਰਦੇ ਹੋ। ਹਾਂਜੀ,
ਗਿਆਨ ਉਦਿਤ ਮਹਿ ਸਾਧ ਮਨ ਮੀਨ,
ਤੁਸੀਂ ਮਹਾਂਪੁਰਸ਼ੋ, ਬ੍ਰਹਮ ਗਿਆਨੀ ਮਹਾਂਪੁਰਸ਼ੋ, ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਹੋ, ਸਾਡੇ ਵੱਡੇ ਭਾਈ ਹੋ, ਹਮੇਸ਼ਾ ਤੁਹਾਡਾ ਮਨ ਬ੍ਰਹਮ ਗਿਆਨ ਦੇ ਸਮੁੰਦਰ 'ਚ ਇਉਂ ਲੀਨ ਰਹਿੰਦਾ ਜਿਵੇਂ ਪਾਣੀ 'ਚ ਮੱਛੀ ਰਹਿੰਦੀ ਹੈ।
ਹਾਂਜੀ, ਮਹਾਂਦੇਵ ਔਰ ਹਰ ਖਿਓ ਅਤਸ਼ਾ।
ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਪ੍ਰਸੰਨ ਹੋਏ। ਹਾਂਜੀ,
ਤੁਮਕੋ ਐਸੇ ਹੀ ਬਨ ਆਏ,
ਕਹਿਣ ਲੱਗੇ ਬਾਬਾ ਜੀ, ਹੇ ਗੁਰੂ ਅਰਜਨ ਦੇਵ ਜੀ, ਸੱਚੇ ਪਾਤਸ਼ਾਹ ਜੀ, ਇਹ ਤੁਹਾਡੀ ਵਡਿਆਈ ਹੈ, ਤੁਹਾਨੂੰ ਇਸ ਤਰ੍ਹਾਂ ਹੀ ਬਾਣਾ ਹੁੰਦਾ ਹੈ। ਹਾਂਜੀ,
ਸਰਬ ਜਗਤ ਕੇ ਗੁਰੂ ਸ਼੍ਰੋਮਣ,
ਤੁਸੀਂ ਸਾਰੇ ਜਗਤ ਦੇ ਗੁਰੂ ਹੋ ਗੁਰੂ ਅਰਜਨ ਦੇਵ ਜੀ, ਸਾਰੀ ਦੁਨੀਆਂ ਤੋਂ ਤੁਸੀਂ ਵੱਡੇ ਹੋ, ਤੁਹਾਡੇ ਵਰਗਾ ਕੋਈ ਨਹੀਂ, ਸਭ ਤੋਂ ਸ਼੍ਰੋਮਣੀ ਤੁਸੀਂ ਹੋ। ਹਾਂਜੀ,
ਮੁਝ ਕੋ ਬੋਲਤ ਬਹੁ ਵਡਿਆਏ,
ਅਤੇ ਮੈਨੂੰ ਵਡਿਆਈ ਦਿੰਦੇ ਹੋ, ਹੈ ਤੁਸੀਂ ਵੱਡੇ ਹੋ ਅਤੇ ਮੈਨੂੰ ਵੱਡਾ ਕਹਿੰਦੇ ਹੋ, ਮੈਂ ਤਾਂ ਤੁਹਾਡਾ ਸਿੱਖ ਹਾਂ, ਸੇਵਕ ਹਾਂ ਤੁਹਾਡਾ ਮੈਂ ਤਾਂ। ਹਾਂਜੀ,
ਆਹ ਬਡਨ ਕੀ ਇਹੋ ਵਡਿਆਈ,
ਬਾਬਾ ਮਹਾਂਦੇਵ ਜੀ ਕਹਿੰਦੇ ਮਹਾਰਾਜ, ਇਹ ਤੁਹਾਡੀ ਵਡਿਆਈ ਹੈ, ਵੱਡਿਆਂ ਦੀ ਇਹੀ ਵਡਿਆਈ ਹੁੰਦੀ ਹੈ ਵੀ ਉਹ ਆਪਣੇ ਆਪ ਨੂੰ ਨੀਵਾਂ ਦੱਸਦੇ ਨੇ, ਆਪਸ ਕੋ ਜੋ ਜਾਣੈ ਨੀਚਾ ਸੋ ਗਨੀਆ ਸਭ ਤੋਂ ਉੱਚਾ, ਜਿਹੜਾ ਆਪਣੇ ਆਪ ਨੂੰ ਨੀਵਾਂ ਕਹਿੰਦਾ ਉਹ ਹੀ ਸਾਰਿਆਂ ਤੋਂ ਉੱਚਾ ਹੁੰਦਾ। ਹਾਂਜੀ,
ਪਰ ਜਸ ਕਹਿਣੋ ਆਪਣੇ ਦੁਰਾਏ,
ਵੱਡਿਆਂ ਦੀ ਇਹ ਵਡਿਆਈ ਹੁੰਦੀ ਹੈ ਦੂਜੇ ਦੀ ਵਡਿਆਈ ਕਰਨੀ, ਆਪਣੀ ਵਡਿਆਈ ਛੁਪਾ ਲੈਣੀ, ਆਪਣੇ ਗੁਣ ਨਹੀਂ ਕਹਿਣੇ, ਦੂਜੇ ਦੇ ਔਗਣ ਨਹੀਂ ਕਹਿਣੇ, ਆਪਣੇ ਔਗਣ ਕਹਿਣੇ, ਦੂਜੇ ਦੇ ਗੁਣ ਕਹਿਣੇ, ਇਹ ਮਹਾਂਪੁਰਸ਼ਾਂ ਦੀ ਨਿਸ਼ਾਨੀ। ਸਾਡੇ ਸੰਸਾਰੀ ਲੋਕਾਂ ਦਾ ਉਲਟਾ ਕੰਮ ਹੈ, ਆਪਣੇ ਗੁਣ ਦੱਸਦੇ ਫਿਰਦੇ ਹਾਂ, ਦੂਜਿਆਂ ਦੀ ਨਿੰਦਾ ਕਰਦੇ ਫਿਰਦੇ ਹਾਂ, ਦੂਜੇ ਦੇ ਔਗਣ ਦੱਸਦੇ ਹਾਂ, ਆਪਣੇ ਗੁਣ ਦੱਸਦੇ ਹਾਂ, ਆਪਣੇ ਗੁਣਾਂ ਨੂੰ ਸ਼ੋਅ ਕਰਦੇ ਹਾਂ, ਦੂਜਿਆਂ ਦੇ ਔਗਣਾਂ ਨੂੰ ਸ਼ੋਅ ਕਰਦੇ ਹਾਂ, ਆਪਣੇ ਔਗਣਾਂ ਨੂੰ ਛੁਪਾਉਂਦੇ ਹਾਂ, ਦੂਜਿਆਂ ਦੇ ਗੁਣਾਂ ਨੂੰ ਛੁਪਾਉਂਦੇ ਹਾਂ, ਇਹ ਸਾਡਾ ਕੰਮ। ਮਹਾਂਪੁਰਸ਼ ਉਲਟਾ ਕਰਦੇ ਨੇ, ਉਹ ਆਪਣੇ ਔਗਣ ਨਹੀਂ ਛੁਪਾਉਂਦੇ, ਆਪਣੇ ਗੁਣ ਛੁਪਾਉਂਦੇ, ਦੂਜਿਆਂ ਦੇ ਔਗਣ ਛੁਪਾਉਂਦੇ, ਉਹਨਾਂ ਦੇ ਗੁਣਾਂ ਨੂੰ ਜ਼ਾਹਰ ਕਰਦੇ। ਤੋ ਮਹਾਰਾਜ, ਇਹ ਤੁਹਾਡੀ ਵਡਿਆਈ ਹੈ, ਤੁਸੀਂ ਮੇਰੀ ਤਾਰੀਫ ਕਰਦੇ ਹੋ, ਮੇਰੇ 'ਚ ਗੁਣ ਕੋਈ ਨਹੀਂ, ਫਿਰ ਵੀ ਤੁਸੀਂ ਮੈਨੂੰ ਗੁਣਾਂ ਵਾਲਾ ਸਮਝਦੇ ਹੋ। ਹਾਂਜੀ,
ਵੱਡੋ ਭਰਾਤ ਕਰ ਮੁਝ ਕੋ ਜਾਣਹੋ,
ਮੈਨੂੰ ਵੱਡਾ ਭਰਾ ਜਾਣਦੇ ਹੋ।
ਹਾਂਜੀ, ਤੁਮ ਗੁਣ ਮਹਿ ਸ਼ਬਦ ਤੇ ਅਧਕਾਏ,
ਹੇ ਗੁਰੂ ਜੀ, ਗੁਣ ਤਾਂ ਤੁਹਾਡੇ ਨੇ, ਮੇਰੇ 'ਚ ਕੋਈ ਗੁਣ ਨਹੀਂ, ਤੁਸੀਂ ਗੁਣਾਂ ਦੇ ਸਾਗਰ ਹੋ, ਗੁਣਾਂ 'ਚੋਂ ਵੱਡੇ ਹੋ, ਤੂੰ ਸਾਗਰ ਹੋ ਰਤਨਾਗਰ ਹੋ, ਸਾਰ ਨਾ ਜਾਣਾ ਤੇਰੀ ਨਾ। ਮਹਾਰਾਜ, ਤੁਸੀਂ ਤਾਂ ਗੁਣੀ ਨਿਧਾਨ ਹੋ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣੇ ਆ ਰੇ, ਤੁਸੀਂ ਗੁਣਾਂ ਦੇ ਸਮੁੰਦਰ ਹੋ ਗੁਰੂ ਜੀ। ਹਾਂਜੀ,
ਸ਼੍ਰੀ ਨਾਨਕ ਆਦਿਕ ਕੀ ਗਾਦੀ,
ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਰਾਮਦਾਸ ਜੀ, ਉਹਨਾਂ ਮਹਾਂਪੁਰਸ਼ਾਂ ਸਤਿਗੁਰਾਂ ਦੀ ਗੱਦੀ 'ਤੇ ਤੁਸੀਂ ਬੈਠੇ ਹੋ। ਹਾਂਜੀ,
ਤਿਸ ਪਰ ਬੈਠੇ ਤਿੰਨ ਹੋ ਸਮਾਨ,
ਮੇਰੀ ਨਿਗਾਹ 'ਚ ਤੁਸੀਂ ਉਹੀ ਰੂਪ ਹੋ, ਮੈਂ ਤੁਹਾਨੂੰ ਉਹਨਾਂ ਵਰਗਾ ਹੀ ਸਮਝਦਾ, ਕਿਉਂਕਿ ਗੱਦੀ 'ਤੇ ਉਸ 'ਤੇ ਬੈਠੇ ਹੋ ਤੁਸੀਂ, ਗੁਰੂ ਨਾਨਕ ਦਾ ਹੀ ਰੂਪ ਹੋ ਮੇਰੇ ਵਾਸਤੇ।
ਮੋਹ ਔਰ ਬਿਖੈ ਪ੍ਰਤੀਤ ਭਈ ਅਬ,
ਮੈਨੂੰ ਇਹ ਭਰੋਸਾ ਵਿਸ਼ਵਾਸ ਹੈ ਮੇਰਾ, ਮੈਨੂੰ ਪ੍ਰਤੀਤ ਆ ਗਈ ਹੈ ਵੀ ਤੁਸੀਂ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਰੂਪ ਹੋ। ਹਾਂਜੀ,
ਨਾ ਹੈ ਤਾਂ ਅਨੁਜ ਆਪ ਨੋ ਜਾਣ,
ਪਹਿਲਾਂ ਮੈਨੂੰ ਨਹੀਂ ਸੀ ਪਤਾ, ਪਹਿਲਾਂ ਮੈਂ ਤੁਹਾਨੂੰ ਆਪਣਾ ਛੋਟਾ ਭਰਾ ਹੀ ਸਮਝਦਾ ਸੀ, ਹੁਣ ਮੈਨੂੰ ਸਮਝ ਆਈ ਕਿ ਤੁਸੀਂ ਸੰਸਾਰੀ ਰਿਸ਼ਤਿਆਂ 'ਚ ਬੱਝਣ ਵਾਲੇ ਨਹੀਂ, ਤੁਸੀਂ ਨਿਰੰਕਾਰ ਵਾਹਿਗੁਰੂ ਦਾ ਸਰੂਪ ਹੋ। ਹਾਂਜੀ,
ਬਿਨਾਂ ਸਹਿਤ ਮੈਂ ਕਹਿਤ ਤੁਮ ਹੋ ਕੋ,
ਮੈਂ ਤੁਹਾਨੂੰ ਹੁਣ ਹੱਥ ਜੋੜ ਕੇ ਬੇਨਤੀ ਕਰ ਸਕਦਾ, ਤੁਹਾਨੂੰ ਹੁਕਮ ਨਹੀਂ ਮੈਂ ਦੇ ਸਕਦਾ। ਹਾਂਜੀ,
ਆਪਣੇ ਨਾਨੇ ਗੁਰੂ ਮਹਾਨ,
ਬੇਨਤੀ ਇਹ ਹੈ ਵੀ ਆਪਣੇ ਨਾਨਾ ਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਹਾਂਜੀ,
ਗੋਇੰਦਵਾਲ ਅੰਸ ਹੈ ਤਿੰਨ ਕੀ,
ਉਹਨਾਂ ਦੀ ਅੰਸ ਬੰਸ ਸਾਡੇ ਮਾਮਾ ਜੀ, ਸਾਡੇ ਮਾਮੇ ਦੇ ਪੁੱਤਰ, ਮਾਮੇ ਦੇ ਪੋਤੇ, ਉਹ ਸਾਰਾ ਪਰਿਵਾਰ ਗੁਰੂ ਅਮਰਦਾਸ ਸਾਹਿਬ ਜੀ, ਸਾਡੇ ਨਾਨਕਾ ਪਰਿਵਾਰ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਰਹਿੰਦਾ ਹੈ। ਹਾਂਜੀ,
ਹਮਰੇ ਸੰਗ ਸਨੇਹ ਸੋਠਾਨ,
ਉਹ ਸਾਡੇ ਨਾਲ ਬਹੁਤ ਪ੍ਰੇਮ ਕਰਦੇ ਨੇ, ਕਿਉਂਕਿ ਅਸੀਂ ਉਹਨਾਂ ਦੇ ਭਾਣਜੇ ਹਾਂ, ਉਹ ਸਾਡੇ ਮਾਮੇ ਨੇ। ਹਾਂਜੀ,
ਸ਼੍ਰੀ ਗੁਰ ਅਮਰ ਦਿਵਸ ਸ਼ੁਭ ਪੂਨਾ,
ਅਤੇ ਗੁਰੂ ਅਮਰਦਾਸ ਮਹਾਰਾਜ ਦੀ ਸਾਲਾਨਾ ਬਰਸੀ ਆ ਗਈ, ਜੋਤੀ ਜੋਤ ਸਮਾਨ ਦਾ ਗੁਰਪੁਰਬ ਆ ਗਿਆ, ਉਹ ਪੂਰਨਮਾਸ਼ੀ ਨੇੜੇ ਆ ਗਈ ਹੈ, ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਸਨ। ਹਾਂਜੀ,
ਉਤਸਵ ਕਰਤ ਸਕਲ ਹਰ ਖਾਏ,
ਹਰ ਮਹੀਨੇ ਪੂਰਨਮਾਸ਼ੀ ਮਨਾਈ ਜਾਂਦੀ ਗੋਇੰਦਵਾਲ ਸਾਹਿਬ, ਪਰ ਜਿਹੜੀ ਗੁਰੂ ਅਮਰਦਾਸ ਸਾਹਿਬ ਦੀ ਜੋਤੀ ਜੋ ਸਮਾਉਣ ਵਾਲੀ ਪੂਰਨਮਾਸ਼ੀ ਆ ਉਹ ਵੱਡੀ ਪੱਧਰ 'ਤੇ ਮਨਾਈ ਜਾਂਦੀ। ਤੋ ਮਹਾਰਾਜ ਉਸ ਵੇਲੇ ਜੋੜ ਮੇਲਾ ਹੁੰਦਾ ਸਲਾਨਾ, ਸਲਾਨਾ ਜੋੜ ਮੇਲੇ 'ਤੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ 'ਤੇ ਆਪਾਂ ਵੀ ਚੱਲੀਏ। ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਨੂੰ ਕਹਿੰਦੇ ਹੈ ਕਿ ਮਹਾਰਾਜ ਮੇਰੀ ਇੱਛਾ ਹੈ ਵੀ ਐਤਕੀ ਗੁਰਪੁਰਬ ਜਿਹੜਾ ਆਪਾਂ ਗੋਬਿੰਦਵਾਲ ਸਾਹਿਬ ਚੱਲ ਕੇ ਨਾਨਾ ਜੀ ਦਾ ਸਲਾਨਾ ਜਿਹੜਾ ਹੈ ਉੱਥੇ ਕਰੀਏ। ਹਾਂਜੀ,
ਸਿੱਖ ਸੰਗਤ ਗਨ ਮਿਲ ਹੈ ਆਏ ਕਰ,
ਉੱਥੇ ਹੀ ਸੰਗਤਾਂ ਆਉਣਗੀਆਂ, ਜੋੜ ਮੇਲਾ ਹੋਵੇਗਾ, ਆਪ ਜੀ ਦੇ ਦਰਸ਼ਨ ਵੀ ਸੰਗਤਾਂ ਨੂੰ ਹੋ ਜਾਣਗੇ ਅਤੇ ਅਸੀਂ ਵੀ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰ ਲਵਾਂਗੇ, ਚੁਬਾਰਾ ਸਾਹਿਬ ਮੱਥਾ ਟੇਕ ਲਵਾਂਗੇ, ਬੌਲੀ ਸਾਹਿਬ ਦੇ ਇਸ਼ਨਾਨ ਕਰ ਲਵਾਂਗੇ ਅਤੇ ਗੁਰੂ ਸਾਹਿਬ ਜੀ ਦੇ ਜਿੰਨੇ ਅਸਥਾਨ ਹਨ, ਗੁਰਦੁਆਰੇ ਹਨ, ਉਹਨਾਂ ਦੇ ਸਾਨੂੰ ਦਰਸ਼ਨ ਹੋ ਜਾਣਗੇ। ਹਾਂਜੀ,
ਪਾਏ ਮਹਾਂਫਲ ਸਭ ਸੁਖਦਾਏ,
ਬੜਾ ਫਲ ਮਿਲੇਗਾ ਉੱਥੇ ਜਾ ਕੇ ਦਰਸ਼ਨ ਕਰਨ ਦਾ। ਹਾਂਜੀ,
ਹੈ ਮਮ ਚਿਤ ਮਹਿ ਤਹਾਂ ਜਾਨਕੀ।
ਤੋ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਮਹਾਂਦੇਵ ਜੀ ਬੇਨਤੀ ਕਰਦੇ ਨੇ ਕਿ ਮੇਰੇ ਮਨ ਵਿੱਚ ਉੱਥੇ ਜਾਣ ਦੀ ਪ੍ਰਬਲ ਇੱਛਾ ਹੈ। ਹਾਂਜੀ,
ਚਾਹੋ ਤੁਮਾਰੀ ਅਬ ਹਰ ਜਾਏ,
ਮੈਂ ਤੁਹਾਡੀ ਆਗਿਆ ਚਾਹੁੰਦਾ, ਜੇ ਤੁਹਾਡਾ ਹੁਕਮ ਹੋਵੇ ਤੇ ਆਪ ਜੀ ਵੀ ਚੱਲੋ ਤਾਂ ਚੰਗਾ, ਨਹੀਂ ਤਾਂ ਮੈਨੂੰ ਤਾਂ ਜਾਣ ਦੀ ਆਗਿਆ ਬਖਸ਼ੋ, ਮੈਂ ਜਾ ਕੇ ਨਾਨਾ ਜੀ ਦੇ ਜੋੜ ਮੇਲੇ 'ਤੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸੱਚਖੰਡ ਗਮਨ ਗੁਰਪੁਰਬ 'ਤੇ ਹਾਜ਼ਰੀਆਂ ਭਰ ਲਵਾਂ। ਹਾਂਜੀ,
ਕੇਤਕ ਦਿਵਸ ਰਹੋਂਪੁਰ ਤੇ ਸਹੀ,
ਮੈਂ ਕੁਝ ਦਿਨ ਉੱਥੇ ਰਹਾਂਗਾ, ਮੇਰਾ ਜੀ ਕਰਦਾ ਵੀ ਮਹੀਨਾ ਦੋ ਮਹੀਨੇ ਖੁੱਲ੍ਹਾ ਸਵਾਂ ਉੱਥੇ। ਬਚਪਨ ਜਨਮ ਉੱਥੇ ਹੋਇਆ ਸੀ, ਤਿੰਨੇ ਭਾਈਆਂ ਦਾ ਜਨਮ ਗੋਬਿੰਦਵਾਲ ਸਾਹਿਬ ਹੀ ਹੋਇਆ। ਬੀਬੀ ਭਾਨੀ ਜੀ ਗੁਰੂ ਰਾਮਦਾਸ ਮਹਾਰਾਜ ਦੇ ਘਰ, ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਹੋਏ, ਦੂਜੇ ਬਾਬਾ ਮਹਾਂਦੇਵ ਜੀ, ਤੀਜੇ ਗੁਰੂ ਅਰਜਨ ਦੇਵ ਜੀ। ਸੋ ਮੇਰਾ ਜਨਮ ਸਥਾਨ ਹੈ, ਮੈਂ ਉੱਥੇ ਰਹਿਣਾ ਚਾਹੁੰਦਾ।
ਜੀਵਤ ਰਹਿਓ ਮਿਲ ਹੈ ਪੁਨ ਆਏ,
ਜੇ ਜਿਉਂਦਾ ਰਿਹਾ ਤਾਂ ਮੈਂ ਆ ਕੇ ਤੁਹਾਨੂੰ ਮਿਲਾਂਗਾ, ਵਾਪਸ ਆਵਾਂਗਾ ਅਤੇ ਜੇ ਉੱਥੇ ਮੈਂ ਚੜ੍ਹਾਈ ਕਰ ਗਿਆ ਤੇ ਮੇਰੀਆਂ ਭੁੱਲਾਂ ਬਖਸ਼ ਦਿਆ ਜੇ। ਹਾਂਜੀ,
ਸੁਣਤ ਭਰਾਤ ਕੇ ਹਰਖਤ ਹੋਏ ਕਹਿਓ,
ਆਪਣੇ ਭਾਈ ਦੀਆਂ ਗੱਲਾਂ ਸੁਣ ਕੇ ਵੱਡੇ ਦੀਆਂ, ਸਤਿਗੁਰੂ ਹੱਸ ਪਏ ਤੇ ਬੋਲੇ,
ਬੁੱਧ ਤੁਮਰੀ ਕੋ ਧੰਨ,
ਧੰਨ ਬਾਬਾ ਜੀ, ਧੰਨ ਮਹਾਂਦੇਵ ਜੀ, ਤੁਹਾਡੀ ਬੁੱਧੀ ਨੂੰ ਵੀ ਧੰਨ ਹੈ ਕਿਉਂਕਿ ਤੁਸੀਂ ਇੰਨੇ ਉੱਚੇ ਵਿਚਾਰ ਰੱਖਦੇ ਹੋ, ਤੁਹਾਡੇ ਅੰਦਰ ਗੁਰੂ ਕੇ ਸਥਾਨਾਂ ਪ੍ਰਤੀ, ਗੁਰੂ ਕੇ ਜੋੜ ਮੇਲਿਆਂ ਪ੍ਰਤੀ, ਗੁਰਪੁਰਬਾਂ ਪ੍ਰਤੀ ਇੰਨੀ ਜਾਗਰਤੀ ਹੈ। ਸਾਧ ਸੰਗਤ ਜੀ, ਸਿੱਖ ਨੂੰ ਆਪਣੇ ਗੁਰੂ ਦੇ ਅਸਥਾਨਾਂ ਨਾਲ ਅਤੇ ਗੁਰੂ ਦੇ ਜੋੜ ਮੇਲਿਆਂ ਨਾਲ ਜੇ ਪਿਆਰ ਨਹੀਂ ਫਿਰ ਸਿੱਖ ਕਾਹਦਾ। ਸਿੱਖ ਤਾਂ ਉਹੀ ਹੈ ਜਿਹੜਾ ਗੁਰੂ ਦੇ ਅਸਥਾਨਾਂ ਨਾਲ, ਜੋੜ ਮੇਲਿਆਂ ਨਾਲ ਪ੍ਰੇਮ ਕਰਦਾ। ਹਾਂਜੀ,
ਹਮ ਭੀ ਚਲ ਹੈ ਕਰੇ ਹੈ ਸਭ ਦਰਸ਼ਨ,
ਗੁਰੂ ਅਰਜਨ ਦੇਵ ਜੀ ਕਹਿੰਦੇ ਭਰਾ ਜੀ ਅਸੀਂ ਵੀ ਨਾਲ ਚੱਲਾਂਗੇ, ਤੁਸੀਂ ਤਾਂ ਜਾਣਾ ਚਾਹੁੰਦੇ ਹੋ ਨਾ ਜੋੜ ਮੇਲੇ 'ਤੇ, ਅਸੀਂ ਵੀ ਨਾਲ ਚੱਲਾਂਗੇ, ਸਾਰੇ ਚੱਲ ਕੇ ਦਰਸ਼ਨ ਸ਼੍ਰੀ ਗੋਬਿੰਦਵਾਲ ਸਾਹਿਬ ਦੇ ਕਰਾਂਗੇ। ਹਾਂਜੀ,
ਉਤਸਵ ਪੂਰਨਮਾ ਮਨ ਮਨ,
ਪੂਰਨਮਾਸ਼ੀ ਆ ਰਹੀ ਹੈ, ਮਹਾਰਾਜ ਦੇ ਸੱਚਖੰਡ ਗਮਨ ਦਾ ਦਿਹਾੜਾ, ਆਪਾਂ ਉੱਥੇ ਜਾ ਕੇ ਮਨਾਵਾਂਗੇ। ਹਾਂਜੀ,
ਹੋਏ ਇਕੱਤਰ ਪੁਰ ਪਿਖ ਹੈ ਪਵਿੱਤਰਾ,
ਹਾਂ ਗੁਰੂ ਕੀ ਨਗਰੀ ਗੋਬਿੰਦਵਾਲ ਸਾਹਿਬ ਪਵਿੱਤਰ ਨਗਰੀ ਹੈ, ਉੱਥੇ ਇਕੱਠੇ ਹੋਵਾਂਗੇ ਸਾਰੇ। ਹਾਂਜੀ,
ਜਹਾਂ ਬਚਿੱਤਰ ਪਾਏ ਫਲ ਜਨ,
ਜਿੱਥੇ ਜਨਮ ਲਿਆ ਸੀ ਜਿੱਥੇ ਬੜੇ ਮਹਾਨ ਫਲ ਮਿਲਦੇ ਨੇ ਦਰਸ਼ਨ ਕਰਕੇ, ਬੌਲੀ ਸਾਹਿਬ ਦੇ ਦਰਸ਼ਨ ਕਰਕੇ 84 ਕੱਟੀ ਜਾਂਦੀ ਹੈ। ਹਾਂਜੀ,
ਚਿਰ ਬੀਤਿਓ ਦਰਸੇ ਬਿਨ ਥਲਕੋ,
ਉਸ ਪਵਿੱਤਰ ਧਰਤੀ ਦੇ ਦਰਸ਼ਨ ਕੀਤੇ ਹਨ, ਕਈ ਦਿਨ ਹੋ ਗਏ ਨੇ, ਸਮਾਂ ਹੋ ਗਿਆ, ਚਿਰ ਬੀਤ ਗਿਆ, ਸਾਡਾ ਮਨ ਤਾਂ ਉੱਥੇ ਹੀ ਰਹਿੰਦਾ ਗੋਬਿੰਦਵਾਲ ਸਾਹਿਬ ਦੀ ਧਰਤੀ ਨਾਲ। ਗੁਰੂ ਅਰਜਨ ਦੇਵ ਦਾ ਬਹੁਤ ਪ੍ਰੇਮ ਸੀਗਾ, ਬਹੁਤ ਵਾਰੀ ਗਏ ਨੇ ਉੱਥੇ ਗੁਰੂ ਸਾਹਿਬ, ਬਹੁਤ ਵਾਰੀ, ਜਦੋਂ ਬਹਾਨਾ ਬਣਦਾ ਸੀ ਜਾ ਪਹੁੰਚਦੇ ਸੀ। ਨਾਨਕਿਆਂ ਦਾ ਪਿੰਡ ਵੀ ਸੀ, ਜਨਮ ਭੂਮੀ ਵੀ ਸੀ, ਗੁਰੂ ਅਮਰਦਾਸ ਸਾਹਿਬ ਦਾ ਚੁਬਾਰਾ ਅਤੇ ਗੁਰੂ ਕੀ ਬੌਲੀ ਦੇ ਦਰਸ਼ਨ ਜਾ ਕੇ ਕਰਦੇ ਹੁੰਦੇ।
ਉਮਗਤ ਹਿਰਦੈ ਬਿਲੋਕ ਪ੍ਰਸੰਨ,
ਕਹਿੰਦੇ ਉੱਥੇ ਜਾ ਕੇ ਮਨ ਬੜਾ ਆਨੰਦ ਹੁੰਦਾ, ਸਾਡਾ ਮਨ ਬਹੁਤ ਖੁਸ਼ ਹੁੰਦਾ, ਅਸੀਂ ਵੀ ਜਾਣਾ ਚਾਹੁੰਦੇ। ਹਾਂਜੀ,
ਇਮ ਸਾਦਰ ਬਹੁ ਭਰਾਤ ਸਰਾਹਿਓ,
ਇੱਦਾਂ ਮਹਾਰਾਜ ਜੀ ਨੇ ਆਪਣੇ ਵੱਡੇ ਭਰਾ ਦੀ ਹਾਂ 'ਚ ਹਾਂ ਮਿਲਾਈ, ਉਹਨੂੰ ਸਲਾਹਿਆ ਵੀ ਤੁਸੀਂ ਭਰਾ ਜੀ ਬੜਾ ਵਧੀਆ ਖਿਆਲ ਦਿੱਤਾ, ਆਪਾਂ ਐਤਕੀ ਗੁਰਪੁਰਬ ਜਿਹੜਾ ਉੱਥੇ ਜੋਤੀ ਜੋਤ ਸਮਾਉਣ ਵਾਲਾ ਉਹਦੇ ਵਿੱਚ ਜ਼ਰੂਰ ਜਾਵਾਂਗੇ। ਹਾਂਜੀ,
ਮਹਾਂਦੇਵ ਸੁਣ ਕਰ ਹਰ ਖਾਏ,
ਬਾਬਾ ਮਹਾਂਦੇਵ ਜੀ ਖੁਸ਼ ਹੋਏ ਵੀ ਮਹਾਰਾਜ ਨੇ ਨਾਲ ਜਾਣਾ ਮੰਨ ਲਿਆ, ਹੋਰ ਖੁਸ਼ੀ ਹੋ ਗਈ। ਹਾਂਜੀ,
ਅਪਰ ਬਾਰਤਾ ਅਮਰ ਗੁਰੂ ਕੀ,
ਅਤੇ ਦੋਵੇਂ ਭਰਾ ਬੈਠੇ ਰਹੇ ਅਤੇ ਗੁਰੂ ਅਮਰਦਾਸ ਸਾਹਿਬ ਦੀਆਂ ਯਾਦਾਂ 'ਚ ਜੁੜ ਗਏ। ਆਪਣੇ ਨਾਨਾ ਜੀ ਦੇ ਬਚਨ ਯਾਦ ਕਰ ਕਰਕੇ ਨਾ ਅਤੇ ਬਹੁਤ ਹੀ ਪਿਆਰ ਦੀਆਂ ਸਾਖੀਆਂ ਸੁਣਾਈਆਂ ਇੱਕ ਦੂਜੀ ਨੂੰ, ਕਿਉਂਕਿ ਗੁਰੂ ਦਾ ਸਿੱਖ ਤਾਂ ਉਹੀ ਹੈ ਜਿਹੜਾ ਗੁਰੂ ਦੀਆਂ ਗੱਲਾਂ ਕਰੇ, ਗੁਰੂ ਦੀਆਂ ਸੁਣਾਵੇ, ਗੁਰੂ ਦੇ ਨਸ਼ੇ 'ਚ ਹੀ ਰਹੇ। ਆਹ ਦੁਨਿਆਵੀ ਨਸ਼ਾ ਤਾਂ ਮਾਇਆ ਦਾ ਚੜ੍ਹ ਗਿਆ ਉਤਰ ਗਿਆ, ਇਹ ਤਾਂ ਐਵੇਂ ਝੂਠਾ ਹੀ ਹੈ। ਅਤੇ ਗੁਰੂ ਦੇ ਪਿਆਰ ਦਾ ਜਿਹੜਾ ਨਸ਼ਾ ਹੈ ਗੁਰੂ ਦੀਆਂ ਸਾਖੀਆਂ ਦਾ, ਉਹ ਉਤਰਦਾ ਹੀ ਨਹੀਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਚਨ, ਗੁਰੂ ਸਾਹਿਬ ਦੀਆਂ ਸਾਖੀਆਂ, ਦੋਵੇਂ ਭਰਾ ਬੈਠੇ ਬਾਬਾ ਮਹਾਂਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਆਪਸ 'ਚ ਕਰੀ ਜਾਂਦੇ।
ਹਾਂਜੀ, ਕਰਤ ਸ਼ਲਾਘਾ ਰੁਚ ਉਪਜਾਏ।
ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਮਹਾਂਦੇਵ ਜੀ ਗੁਰੂ ਅਮਰਦਾਸ ਦੀ ਸ਼ਲਾਘਾ ਕਰਦੇ, ਕਹਿੰਦੇ ਧੰਨ ਸਨ ਸਤਿਗੁਰੂ ਅਮਰਦਾਸ ਸਾਹਿਬ ਜੀ, 22 ਸਾਲ ਗੋਇੰਦਵਾਲ 'ਚ ਜਮਦੂਤ ਨਹੀਂ ਵੜਨ ਦਿੱਤੇ, ਕਹਿੰਦੇ ਜਿੰਨਾ ਚਿਰ ਅਸੀਂ ਰਹਿਣਾ ਉਨਾ ਚਿਰ ਕੋਈ ਮਰੇਗਾ ਹੀ ਨਹੀਂ ਨਗਰੀ 'ਚ, ਇਹ ਕੋਈ ਛੋਟੀ ਗੱਲ ਨਹੀਂ, ਹੋ ਨਹੀਂ ਸਕਦਾ ਇਹ ਦੁਨੀਆ 'ਚ। ਗੁਰੂ ਅਮਰਦਾਸ ਨੇ ਕੀਤਾ ਹੈ, 22 ਸਾਲ ਸ੍ਰੀ ਗੋਇੰਦਵਾਲ ਸਾਹਿਬ ਮੌਤ ਨਹੀਂ ਆਉਣ ਦਿੰਦੀ, ਉਹਨਾਂ ਦੀ ਮਰਜ਼ੀ ਸੀ, ਉਹ ਲੀਲਾ ਦੇ ਮਾਲਕ ਸਨ। ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ ਉਸ ਤੋਂ ਬਾਅਦ ਫਿਰ ਉੱਥੇ ਸਰੀਰ ਛੁੱਟਣੇ, ਕਿਉਂਕਿ ਇਹ ਤਾਂ ਕੁਦਰਤ ਦਾ ਨਿਯਮ ਹੈ, ਮਹਾਰਾਜ ਅਕਾਲ ਪੁਰਖ ਦੇ ਭਾਣੇ ਵਿੱਚ ਆਉਣਾ ਵੀ ਹੈ ਜਾਣਾ ਵੀ ਹੈ, ਪਰ ਉਹਨਾਂ ਨੇ ਐਸੀ ਲੀਲਾ ਕਰਕੇ ਵਿਖਾਈ ਜਿਹੜੀ ਕੋਈ ਕਰ ਨਹੀਂ ਸਕਦਾ, ਰਹਿ ਕੇ ਭਾਣੇ ਵਿੱਚ ਹੀ ਉਹ ਆਪ ਪਰਮੇਸ਼ਰ ਸਨ। ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਹੀ ਪਰਮੇਸ਼ਰ, ਕੋਈ ਦੂਜੇ ਥੋੜ੍ਹੇ ਸਨ, ਦਵੈਤ ਹੈ ਹੀ ਨਹੀਂ, ਇੱਕ ਰੂਪ ਹੀ ਸਨ। ਹਾਂਜੀ,
ਸਮ ਪਾਰਸ ਕੇ ਪਰਸੇ ਜਿਸ ਕੇ,
ਧੰਨ ਗੁਰੂ ਅਮਰਦਾਸ ਪਾਰਸ ਵਰਗੇ ਸਨ, ਜਿਹਨੂੰ ਛੂਹ ਗਏ ਸੋਨਾ ਬਣਾ ਤਾ। ਗੁਰੂ ਅਮਰਦਾਸ ਪਰਸੀਆ ਪਹੁੰਮ ਪਾਤਕ ਬਿਨਾਸਾ, ਜਿੱਥੇ ਉਹਨਾਂ ਦੇ ਚਰਨ ਪੈ ਜਾਂਦੇ ਉਹ ਮਿੱਟੀ ਸੋਨਾ ਬਣ ਜਾਂਦੀ, ਜਿੱਥੇ ਉਹਨਾਂ ਦੇ ਚਰਨ ਪੈ ਗਏ ਧਰਤੀ ਦੇ ਪਾਪ ਕੱਟੇ ਗਏ। ਹਾਂਜੀ,
ਹੋਤੇ ਮਨੂਰ ਸੋ ਹੇਮ ਬਣਾਏ,
ਜਿਹੜੇ ਗਲੇ ਸੜੇ ਲੋਹੇ ਨੂੰ ਮਨੂਰ ਕਹਿੰਦੇ ਨੇ, ਉਹ ਗੁਰੂ ਅਮਰਦਾਸ ਨੇ ਸੋਨਾ ਬਣਾ ਦਿੱਤੇ, ਭਾਵ ਪਾਰਸ ਵਰਗੇ ਸੀ ਗੁਰੂ ਅਮਰਦਾਸ। ਹਾਂਜੀ,
ਬਨ ਮਹਿ ਜਿਵੇਂ ਇੱਕ ਬਾਵਨ ਚੰਦਨ,
ਜਿਵੇਂ ਜੰਗਲ ਦੇ ਵਿੱਚ ਇੱਕ 52 ਬੂਟਾ ਚੰਦਨ ਦਾ ਹੁੰਦਾ ਛੋਟਾ ਜਿਹਾ। ਹਾਂਜੀ,
ਤਰੂ ਸੁਗੰਧਤ ਕਰ ਸਮਦਾ,
ਸਾਰਾ ਜੰਗਲ ਹੀ ਖੁਸ਼ਬੂ ਨਾਲ ਮਹਿਕ ਜਾਂਦਾ ਹੈ, ਚੰਦਨ ਦੀ ਖੁਸ਼ਬੂ ਆ ਜਾਂਦੀ ਹੈ।
ਦੇਸ਼ ਵਿਦੇਸ਼ਨ ਮਹਿ ਨਿਜ ਦਾਸ,
ਏਦਾਂ ਮਹਾਰਾਜ ਨੇ ਗੁਰੂ ਅਮਰਦਾਸ ਨੇ ਦੇਸ਼ਾਂ ਵਿਦੇਸ਼ਾਂ 'ਚ ਖੁਸ਼ਬੂ ਸਿੱਖੀ ਦੀ ਫੈਲਾ ਦਿੱਤੀ। 22 ਮੰਜੀਆਂ ਪ੍ਰਚਾਰਕ ਬ੍ਰਹਮ ਗਿਆਨੀ ਬਣਾ ਕੇ ਭੇਜੇ, ਥਾਂ ਥਾਂ 'ਤੇ ਪ੍ਰਚਾਰ ਕੀਤਾ। ਹਾਂਜੀ,
ਕਰਾਮਾਤ ਸਾਹਿਬ ਕਰ ਦੀਨ,
ਕਰਾਮਾਤ ਦੇ ਮਾਲਕ ਬਣਾ ਦਿੱਤੇ, ਕੋੜੀ ਪ੍ਰੇਮੇ ਵਰਗਿਆਂ ਨੂੰ ਬ੍ਰਹਮ ਗਿਆਨੀ ਕਰ ਦਿੱਤਾ, ਮਾਣਕ ਚੰਦ ਵਰਗਿਆਂ ਨੂੰ ਮਿਹਰਾਂ ਕਰ ਦਿੱਤੀਆਂ, ਅੱਲਾ ਯਾਰ ਖਾਂ ਵਰਗਿਆਂ ਨੂੰ ਕਿਰਪਾ ਕਰ ਦਿੱਤੀ, ਬੱਥੋ ਮੁਰਾਰੀ ਸਾਵਣ ਮੱਲ, ਕਿਹਨਾਂ ਕਿਹਨਾਂ ਦਾ ਗੰਗੂ ਸ਼ਾਹੀ, ਕਿਹਨਾਂ ਕਿਹਨਾਂ ਦਾ ਨਾਂ ਲਈਏ, ਇੱਕ ਤੋਂ ਇੱਕ ਚੜ੍ਹਦੇ ਸਾਧੂ ਬ੍ਰਹਮ ਗਿਆਨੀ, ਭਾਈ ਪਾਰੋ ਭਾਈ ਲਾਲੋ, ਇੱਦਾਂ ਦੇ ਸਿੱਖ ਬਣਾਏ। ਉਹਨਾਂ ਦੀ ਮਹਿਮਾ, ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਦੋਵੇਂ ਭਾਈ ਬੈਠੇ ਕਰ ਰਹੇ ਨੇ। ਉਸ ਤੋਂ ਅਗਲੀ ਕਥਾ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਏ ਮਾਇਆ ਤਾਰ, ਅੰਧਕੂਪ ਮਹਾਂ ਪਿਆਰ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਹੀਂ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।